कुल ते प्रगट होए ताहें कुल को नाम। पुन द्वादस गोरिंद को मेरी है प्रणाम।
पई प्रभात नरिंद युत सतगुर होए सवार, दुंद बिबाजें बहुत ही लश्कर कई हजार।
परम सत्कार योग सतगुरां दी साजी नवाजी साध संगत मन वृत्ति नूं होर एकाग्र करन वास्ते रसना नूं पवित्र करन लई सब एक वार गज के कहो धन श्री सतगुरु तेग बहादुर सच्चे पातशाह जी।
श्री सतगुरु तेग बहादुर साहिब सच्चे
पातशाह। निम्रता दी मूरत प्यार दे खजाने सहजता दे मुजस्मे गरीब नवाज पातशाह पारे उपकार दे वास्ते धन गुरु तेग बहादुर महाराज राजे बिशन सिंह दी भाई संतोख सिंह दे अनुसार राजे बिशन सिंह दी मदद करन वास्ते सहायता करन वास्ते गुरमुख प्यारे बंगाल नू असाम नू आए ने पातशाह जी। ते परसों मैं बेनती कीती सी पी उस जगह गुरु तेग बहादुर पातशाह जी आउणगे अते हुण आए हन जिथे राजा मान सिंह मरिया है। राह विच एक नदी पैंदी है, नदी तो परले बन्ने एक शहर है, शहर दे विच किला है, उस राजे दी हकूमत है, राज है, अपनी सेना। ओ नदी समझ लो पी एक दीवार दा कम कर दिए। ओ नदी जेड़ी है ओ वक्रा वक्रा कर दिए राजे दे किले नूं सुरक्षा नूं अते असुरक्षा नूं। राजे दी सुरक्षा दे विच एक नदी वहिंदी है जिन्हों पार करना कठिन है। पार करदियां करदियां ही जिहड़ा सैनिक बल है उहदी शक्ति बड़ी घट जांदी है। इस करके जिहड़ा भी कोई राजा हमला करन वास्ते आउंदा है, चढ़ाई करके आउंदा है, उस असाम बंगाल दे राजे नूं मारन आउंदा है, उहनूं पहलां नदी तों उरले पार ही डेरा ला के बह के कोई योजना बनाउणी पैंदी, प्रोग्राम बनाउणा पैंदा है भी किवें नदी नूं पार करिए। सिद्धा नहीं कीता जा सकता, ना कोई पुल है, ना कोई एडियां वड्डियां उह बेड़ियां नाल लिया सकदे ने एडी दूरों। उत्थे कोई बेड़े भी नहीं क्योंकि राजे ने प्रबंध ही इदां दा कीता भी दुश्मन कोई हमला ना करे। ਇਹ ਜਿਹੜਾ ਮਾਨ ਸਿੰਘ ਦਾ ਪੋਤਰਾ ਜਾਂ ਪੜਪੋਤਰਾ ਹੈ ਬਿਸ਼ਨ ਸਿੰਘ ਆਇਆ ਮੁਸਲਮਾਨਾਂ ਦੇ ਉਦਾਂ ਵੱਲੋਂ, ਇਹ ਵੀ ਗੱਲ ਖਿਆਲ ਦੇਣ ਵਾਲੀ ਹੈ। ਦਰਬਾਰ ਵਿੱਚ ਜਿਹੜਾ ਔਰੰਗਜ਼ੇਬ ਦਾ ਰਾਜ ਹੈ, ਔਰੰਗਜ਼ੇਬ ਦੇ ਇਹ ਅਧੀਨ ਹੈ, ਔਰੰਗਜ਼ੇਬ ਦੇ ਵੱਲੋਂ ਹੀ ਇਹਨੇ ਬੀੜਾ ਚੁੱਕਿਆ, ਤਲਵਾਰ ਚੁੱਕੀ ਹੈ, ਔਰੰਗਜ਼ੇਬ ਦੀ ਤਰਫੋਂ ਹੀ ਇਹਨੇ ਹਮਲਾ ਕੀਤਾ ਹੈ, ਔਰੰਗਜ਼ੇਬ ਦੀ ਤਰਫੋਂ ਹੀ ਇਸ ਰਾਜੇ ਨੂੰ ਆਪਣੇ ਅਧੀਨ, ਆਪਣੇ ਨਹੀਂ ਔਰੰਗਜ਼ੇਬ ਦੇ ਹੀ ਅਧੀਨ ਕਰਨਾ ਚਾਹੁੰਦਾ। ਮਾਧਿਅਮ ਇਹ ਬਣਿਆ ਕਿਉਂਕਿ ਇਹ ਉਹਦੀ ਨੌਕਰੀ ਕਰਦਾ, ਚਾਕਰੀ ਕਰਦਾ, ਆਪ ਜੂ ਅਧੀਨ ਹੋਇਆ ਦਿੱਲੀ ਦੇ। ਇਹਦੇ ਵੱਡੇ ਵਡੇਰੇ ਅਧੀਨ ਸਨ। ਜਿਹੜੀ ਜੋਧਾ ਬਾਈ ਹੋਈ ਹੈ ਰਾਜੇ ਅਕਬਰ ਦੀ ਘਰਵਾਲੀ, ਹਿੰਦੂ ਰਾਜਪੂਤਾਂ ਦੇ ਵਿੱਚੋਂ ਸੀ ਨਾ ਉਹ ਲੜਕੀ, ਤੇ ਜੋਧਾ ਬਾਈ ਦਾ ਜਿਹੜਾ ਭਰਾ ਸੀ ਉਹਦੇ ਭਰਾ ਦਾ ਭਤੀਜਾ ਸੀ ਗੁਰਮੁਖ ਪਿਆਰਿਓ ਮਾਨ ਸਿੰਘ, ਤੇ ਮਾਨ ਸਿੰਘ ਦਾ ਗੋਪਣ ਪੋਤਰਾ ਵਾ ਇਹ ਜਿਹੜਾ ਬਿਸ਼ਨ ਸਿੰਘ। ਵੱਖੋ ਵੱਖਰੇ ਇਤਿਹਾਸਕਾਰਾਂ ਦੀਆਂ ਵੱਖੋ ਵੱਖਰੀਆਂ ਰਾਇਵਾਂ ਨੇ, ਕੋਈ ਬਿਸ਼ਨ ਸਿੰਘ ਨੂੰ ਮੰਨਦਾ, ਕੋਈ ਮੰਨਦਾ ਹੀ ਨਹੀਂ। ਕੋਈ ਰਾਜਾ ਰਾਮ ਸਿੰਘ ਕਹਿੰਦਾ ਵੀ ਬਿਸ਼ਨ ਸਿੰਘ ਦਾ ਪੁੱਤਰ ਸੀ ਉਦੋਂ ਗੱਦੀ ਤੇ ਜਦੋਂ ਦੀ ਇਹ ਗੱਲਬਾਤ ਹੋ ਰਹੀ ਹੈ, ਪਰ ਅਸੀਂ ਕਥਾ ਕਰ ਰਹੇ ਹਾਂ ਭਾਈ ਸੰਤੋਖ ਸਿੰਘ ਜੀ ਦੇ ਗ੍ਰੰਥ ਦੀ ਲਿਖੇ ਹੋਏ ਦੀ। ਇਸ ਕਰਕੇ ਇਹਦੇ ਹਵਾਲੇ ਨਾਲ ਮੈਂ ਬੇਨਤੀ ਕਰਦਾ ਵੀ ਬਿਸ਼ਨ ਸਿੰਘ ਜਿਹੜਾ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ। ਗੁਰੂ ਤੇਗ ਬਹਾਦਰ ਮਹਾਰਾਜ, ਕਿਉਂਕਿ ਜਿਹੜਾ ਵੀ ਕੋਈ ਸ਼ਰਨ ਆਵੇ ਉਹਨੂੰ ਕੰਠ ਲਾਉਂਦੇ ਨੇ, ਇਹ ਬਿਰਧ ਹੈ ਸਤਿਗੁਰੂ ਦਾ। ਗਰੀਬ ਨਵਾਜ ਪਾਤਸ਼ਾਹ ਜੀ ਆਏ ਤੇ ਖਿਆਲ ਦੇਣ ਵਾਲੀ ਗੱਲ ਇਹ ਹੈ, ਲੜਾਈ ਕਰਨ ਨਹੀਂ ਆਏ, ਖੂਨ ਵਹਾਉਣ ਨਹੀਂ ਆਏ, ਝਗੜਾ ਕਰਨ ਨਹੀਂ ਆਏ, ਜੁੱਦ ਕਰਨ ਨਹੀਂ ਆਏ, ਦੁੱਖ ਦੇਣ ਨਹੀਂ ਆਏ, ਉਪਦਰਵ ਕਰਨ ਨਹੀਂ ਆਏ। ਗੁਰੂ ਤੇਗ ਬਹਾਦਰ ਪਾਤਸ਼ਾਹ ਆਏ ਨੇ ਸੁਲਾਹ ਕਰਾਉਣ ਵਾਸਤੇ, ਵੀ ਲੜਾਈ ਨਾ ਹੋਵੇ, ਝਗੜਾ ਨਾ ਹੋਵੇ, ਸਮਾਜ ਜਿਹੜਾ ਉਹ ਸ਼ਾਂਤੀ ਨਾਲ ਆਨੰਦ ਦੇ ਨਾਲ ਵਸਦਾ ਰਵੇ ਤੇ ਸੁੱਖ ਸ਼ਾਂਤੀ ਨਾਲ ਦੁਨੀਆ ਜਿਹੜੀ ਹੈ ਉਹ ਆਪਣਾ ਜੀਵਨ ਬਤੀਤ ਕਰੇ। ਪਿਆਰ ਦਾ ਸੁਨੇਹਾ ਦੇਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੁਣ ਗੁਰਮੁਖ ਪਿਆਰਿਓ ਇੱਥੇ ਆਉਂਦੇ ਨੇ। ਆਓ ਭਾਈ ਸੰਤੋਖ ਸਿੰਘ ਤੋਂ ਸਰਵਣ ਕਰਦੇ ਹਾਂ ਕਿ ਕਿਸ ਤਰ੍ਹਾਂ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿੱਥੇ ਰਾਜਾ ਮਾਨ ਸਿੰਘ ਮਰਿਆ ਸੀ ਉਸ ਜਗ੍ਹਾ ਦੇ ਉੱਤੇ ਹੀ ਦੁਬਾਰਾ ਆਣ ਕੇ ਕਿੰਜ ਡੇਰਾ ਲਾਇਆ ਹੈ।
ਭਈ ਪ੍ਰਭਾਤ ਨਰਿੰਦ ਯੁਤ,
ਕਹਿੰਦੇ ਜਦੋਂ ਪ੍ਰਭਾਤ ਹੋਈ ਹੈ ਰਾਜਾ ਵੀ ਨਾਲ ਹੈ,
ਸਤਿਗੁਰ ਹੋਏ ਅਸਵਾਰ,
ਗਰੀਬ ਨਵਾਜ ਪਾਤਸ਼ਾਹ ਵੀ ਘੋੜੇ ਤੇ ਸਵਾਰ ਹੋਏ ਹਨ,
ਧੁੰਦ ਵੀ ਵੱਜੈ ਬਹੁਤ ਹੀ,
ਕਹਿੰਦੇ ਜਦੋਂ ਫਿਰ ਰਾਜਾ ਚੜਦਾ ਨਾ ਬੜੀਆਂ ਧੁੰਦ ਪਈਆਂ ਵੱਜਦੀਆਂ, ਬੜੇ ਨਗਾਰੇ ਵੱਜਦੇ ਹਨ,
ਲਸ਼ਕਰ ਕਈ ਹਜ਼ਾਰ,
ਹਜ਼ਾਰਾਂ ਦੀ ਗਿਣਤੀ ਵਿੱਚ ਲਸ਼ਕਰ ਹੈ, ਫੌਜਾਂ ਹਨ, ਸੈਨਿਕ ਹਨ,
ਮਾਨ ਸਿੰਘ ਨਿਰਪ ਜੈ ਹੱਥ ਹੋਇਓ,
ਜਿੱਥੇ ਰਾਜਾ ਮਾਨ ਸਿੰਘ ਮਰਿਆ ਸੀ, ਜਿੱਥੇ ਰਾਜੇ ਮਾਨ ਸਿੰਘ ਦੀ ਮੌਤ ਹੋਈ ਸੀ,
ਰੰਗਾ ਮਾਟੀ ਨਗਰ ਸਜੋਇਓ,
ਉਹ ਰੰਗਾ ਮਾਟੀ ਉਸ ਨਗਰ ਦਾ ਨਾਮ ਹੈ,
ਬ੍ਰਹਮ ਪੁੱਤਰ ਨਦ ਨਿਕਟ ਬਹੰਤਾ,
ਲਾਗੇ ਕਹਿੰਦੇ ਉਹ ਜਿਹੜਾ ਦਰਿਆ ਵਗਦਾ ਨਾ ਉਹਦਾ ਨਾਮ ਬ੍ਰਹਮ ਪੁੱਤਰ ਹੈ,
ਚੌਰਾ ਚਾਰੋਂ ਕੋਸ ਚਲੰਤਾ,
ਬ੍ਰਹਮ ਪੁੱਤਰ ਜਿਹੜਾ ਦਰਿਆ ਮੈਂ ਪਹਿਲਾਂ ਬੇਨਤੀ ਕਰਕੇ ਆਇਆ ਵੀ ਉਹਨੂੰ ਪਾਰ ਕਰਨਾ ਸੌਖਾ ਨਹੀਂ। ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹਨਾਂ ਜਮਾਨਿਆਂ ਵਿੱਚ ਚਾਰ ਕੋ ਲੰਮੇ ਅਰਸੇ ਦੇ ਵਿੱਚ, ਚਾਰ ਕੋ ਲੰਮਾ ਜਿੰਨਾ ਪੈਂਡਾ ਹੁੰਦਾ, ਇੰਨੀ ਚੁੜਾਈ ਸੀ ਉਸ ਦਰਿਆ ਦੀ ਜਦੋਂ ਵਗਦਾ ਸੀ ਉਹ, ਤੇ ਤੁਸੀਂ ਆਪੇ ਹੀ ਹਿਸਾਬ ਲਾਓ ਏਡੇ ਵੱਡੇ ਦਰਿਆ ਨੂੰ ਪਾਰ ਕਰਨਾ ਕਿਹੜਾ ਕੋਈ ਸੁਖੈਨ। ਦਰਿਆ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ, ਜਿਹੜੀਆਂ ਨਦੀਆਂ ਨਹਿਰਾਂ ਹੁੰਦੀਆਂ ਇਹਨਾਂ ਦਾ ਪਤਾ ਹੁੰਦਾ ਵੀ ਐਡੀ ਕੁ ਡੂੰਘੀ ਹੈ, ਐਡੀ ਕੁ ਚੌੜੀ ਹੈ, ਪਰ ਜਿਹੜਾ ਦਰਿਆ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਡੂੰਘਾ ਹੋ ਜਾਂਦਾ, ਕਿੱਥੋਂ ਹੌਲਾ ਪਾਣੀ ਹੋ ਜਾਂਦਾ, ਕਿੱਥੋਂ ਗਹਿਰਾ ਪਾਣੀ ਹੋ ਜਾਂਦਾ, ਕਿੱਥੋਂ ਤੇਜ਼ ਹੋ ਜਾਂਦਾ, ਕਿੱਥੋਂ ਧੀਮਾ ਹੋ ਜਾਂਦਾ, ਇਹ ਦਰਿਆ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਗੁਰਮੁਖ ਪਿਆਰਿਓ ਦਰਿਆ ਜਿਹੜੇ ਹਨ ਅੱਜ ਕੱਲ ਤੇ ਉਦਾਂ ਡੈਮ ਬਣ ਗਏ ਨੇ ਪਿੱਛੇ ਜਿੱਥੋਂ ਦਰਿਆ ਆਉਂਦੇ ਨੇ ਹਿਮਾਚਲ ਦੇ ਵਿੱਚੋਂ, ਇਹ ਜਿਹੜੇ ਦਰਿਆ ਸਾਡੇ ਸਤਲੁਜ ਬਿਆਸਾ ਹੋਰ ਜਿਹੜੇ ਦਰਿਆ ਕਈ ਹਿਮਾਚਲ ਚੋਂ ਪਿੱਛੋਂ ਪਹਾੜਾਂ ਚੋਂ ਆਉਂਦੇ ਨੇ, ਹੁਣ ਵੀ ਸਰਕਾਰਾਂ ਸਾਡੇ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ, ਅੱਜ ਸਰਕਾਰਾਂ ਇਹ ਇੰਤਜ਼ਾਮ ਕਰਨ ਡੀਆਂ ਵੀ ਸਾਡਾ ਪਾਣੀ ਪਾਕਿਸਤਾਨ ਨੂੰ ਨਾ ਜਾਵੇ। ਦਰਿਆ ਜਿਹੜੇ ਨੇ ਉਹਨਾਂ ਦਾ ਪਾਣੀ ਬਹੁਤ ਜ਼ਿਆਦਾ ਹੁੰਦਾ, ਉਹ ਆਪਣਾ ਰਸਤਾ ਬਦਲਦੇ ਰਹਿੰਦੇ ਨੇ, ਇੱਕ ਜਗ੍ਹਾ ਨਹੀਂ ਟਿਕਦੇ। ਕਦੀ ਏਦਾਂ ਦਾ ਸਮਾਂ ਸੀ ਅੱਜ ਤੋਂ 350 ਸਾਲ ਪਹਿਲਾਂ ਭੈਣੀ ਸਾਹਿਬ ਦੇ ਲਾਗੇ ਵੀ ਦਰਿਆ ਵਗਦਾ ਸੀ, ਜਿਹੜਾ ਸਤਲੁਜ ਅੱਜ ਚੌਂਤੇ ਚਲੇ ਗਿਆ ਇਹ ਕਦੀ ਭੈਣੀ ਸਾਹਿਬ ਦੇ ਲਾਗੋਂ ਹੋ ਕੇ ਗੁਜ਼ਰਦਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ ਕਹਿ ਸਨ ਨਾ ਕਿ ਜਦੋਂ ਮੈਂ 12ਵੇਂ ਰੂਪ ਵਿੱਚ ਆਵਾਂਗਾ, ਜਦੋਂ ਮੈਂ ਆਪਣਾ 12ਵਾਂ ਰੂਪ ਧਾਰਾਂਗਾ, ਉਹ ਕਿੱਥੇ ਧਾਰਾਂਗਾ? ਕਹਿੰਦੇ ਪਸਮੰਤ ਨਗਰ ਸਤਲੁਜ ਕਿਨਾਰਾ, ਸਤਲੁਜ ਦਾ ਕਿਨਾਰਾ ਹੋਵੇਗਾ, ਭੈਣੀ ਸਾਹਿਬ ਪਿੰਡ ਦਾ ਨਾਮ ਹੋਏਗਾ, ਉੱਥੇ ਮੈਂ ਰਾਮ ਸਿੰਘ ਹੋਏ ਮੇਰੋ ਨਾਮਾ, ਬਾਢੀ ਸੁੱਤ ਭੈਣੀ ਕੋ ਧਾਮਾ, ਰਾਮ ਸਿੰਘ ਮੇਰਾ ਨਾਮ ਹੋਏਗਾ, ਬਾਢੀਆਂ ਦੀ ਕੁਲ ਵਿੱਚ ਮੈਂ ਅਵਤਾਰ ਲੈ ਕੇ ਆਵਾਂਗਾ। ਗਿਆਨੀ ਗਿਆਨ ਸਿੰਘ ਕੋਈ ਨਾਮ ਧਾਰੀ ਨਹੀਂ ਸੀ, ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬਚਨ ਲਿਖੇ ਹਨ, ਆਪਣੇ 28 ਕਬਿਤੋਂ ਨੇ ਲਿਖੇ ਨੇ ਨਾਮ ਧਾਰੀਆਂ ਵਾਸਤੇ। 28 ਕਬਿਤ, ਕਬਿਤ ਇੱਕ ਛੰਦ ਦਾ ਨਾਮ ਹੈ ਤੇ ਗੁਰਮੁਖ ਪਿਆਰੇ 28 ਕਬਿਤ ਜਿਹੜੇ ਉਹਨੇ ਨਾਮ ਧਾਰੀਆਂ ਵਿੱਚ ਲਿਖੇ, ਨਾਮ ਧਾਰੀਆਂ ਵਾਸਤੇ ਲਿਖੇ ਨੇ, ਜਿਨ੍ਹਾਂ ਵਿੱਚ ਉਹ ਲਿਖਦੇ ਹਨ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੀ ਬਾਬਤ ਕਿ 20 ਬਰਸ ਜਬ ਸਰਸ ਬਤਾਇਆ, ਇਸ ਬੰਦਗੀ ਜੋਹਦ ਜਾਪ ਕੀਨੋ ਮਨ ਲਾਇਕ ਹੈ, ਦਾਸੀ ਜੋ ਨਾਮ ਕੀ ਪ੍ਰਕਾਸ਼ੀ, ਰਿੱਧ ਸਿੱਧ ਸੋਉ ਪਾਸੀ, ਬਾਣੀ ਮੈਂ ਤਾਸੀਰ ਭਜਨ ਪ੍ਰਭਾਇਕ ਹੈ, ਭਾਈ ਤੋ ਆਕਾਸ਼ ਬਾਣੀ ਖਾਸ ਜੋ ਮਹਾਨੀ ਤਾਹੇ, ਦੇਹੋ ਨਾਮ ਜੀਵਨ ਕੋ ਸੀਖ ਭੋਗਦਾਇਕ ਹੈ, ਪਾਏ ਹੋ ਹੁਕਮ ਪਰਮੇਸ਼ ਕਾ ਵਿਸ਼ੇਸ਼, ਫਿਰ ਰਾਮ ਮਰਗੇਸ਼ ਉਪਦੇਸ਼ ਦੈਨ ਲਾਗੇ ਹੋ, ਹੁਕੇ ਛਡਵਾਏ ਰਖਵਾਏ ਕੇ ਸਮੋਨਿਓ ਕੇ, ਸ਼ੁਦਾ ਸ਼ਕ ਥਾਏ ਸਿੱਖ ਭਾਗ ਜਿਨੈ ਜਾਗੇ ਹੋ, ਫੈਲਿਓ ਜਾ ਸੁਪਾਰੀ ਸਿੱਖ ਥੀਏ ਤਾਹੇ ਕੇ ਅਪਾਰੀ। ਗੁਰਮੁਖ ਪਿਆਰਿਓ, ਇਹ ਜਿੱਥੇ ਉਹਨਾਂ ਕਬਿਤ ਲਿਖੇ ਆ ਨਾ ਨਾਮ ਧਾਰੀਆਂ ਵਾਸਤੇ, ਲਿਖਦੇ ਲਿਖਦੇ ਉਹ ਗੱਲ ਕਰਦੇ ਨੇ, ਉਹ ਕਹਿੰਦੇ ਨੇ ਐਪੈ ਗੁਰ ਦਸਮ ਦਰਸਦਾ ਜੋ ਕਹਿਓ ਤਾ ਮੇਰੋ ਅਵਤਾਰ ਅੰਸ ਰਾਮ ਸਿੰਘ ਹੋਵੈ ਪਰੈ। ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਨੇ ਦਰਸ਼ਨ ਦਿੱਤੇ ਗੁਰੂ ਬਾਲਕ ਸਿੰਘ ਨੂੰ, ਤੇ ਦਰਸ਼ਨ ਦੇ ਕੇ ਆਖਿਆ ਮੇਰਾ ਅਵਤਾਰ ਰਾਮ ਸਿੰਘ ਹੋਵੇਗਾ, ਤੇ ਮੈਂ ਉਸ ਅਵਤਾਰ ਦੇ ਵਿੱਚ ਆਣ ਕੇ ਜਿਹੜੀ ਵਸਤੂ ਤੁਹਾਨੂੰ ਦੇ ਚੱਲਿਆ ਤੁਹਾਡੇ ਕੋਲੋਂ ਵਾਪਸ ਲੈ ਲਵਾਂਗਾ। ਇਹ ਗੱਲ ਗੁਰੂ, ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਬਾਲਕ ਸਿੰਘ ਨੂੰ ਆਖੇ। ਗੁਰਮੁਖ ਪਿਆਰਿਓ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਸਤਲੁਜ ਦਾ ਕਿਨਾਰਾ ਹੋਏਗਾ, ਭੈਣੀ ਸਾਹਿਬ ਨਗਰ ਹੋਏਗਾ, ਉੱਥੇ ਮੈਂ ਜਦੋਂ ਪ੍ਰਗਟ ਹੋਵਾਂਗਾ, ਉੱਥੋਂ ਫਿਰ ਪ੍ਰਗਟ ਹੋ ਕੇ ਇਹ ਜਿਹੜੀ ਗੁਰਗੱਦੀ, ਇਹ ਜਿਹੜੀ ਵਸਤੂ ਤੁਹਾਨੂੰ ਮੈਂ ਦੇ ਚੱਲਿਆ, ਗੁਰੂ ਬਾਲਕ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਆਖਿਆ, ਫਿਰ ਤੁਹਾਡੇ ਕੋਲੋਂ ਮੈਂ ਲੈ ਜਾਵਾਂਗਾ। ਸਤਲੁਜ ਦੇ ਕਿਨਾਰੇ ਕਦੀ ਵਗਦਾ ਸੀ ਇਹ ਗੁਰਮੁਖ ਪਿਆਰਿਓ, ਇਹ ਨਗਰ ਰਹਿੰਦਾ ਸੀ ਭੈਣੀ ਸਾਹਿਬ। ਹੌਲੀ 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 ਸਤਲੁਜ ਦੂਰ ਹੋ ਗਿਆ, ਦਰਿਆ ਏਦਾਂ ਹੀ ਵਗਦੇ ਨੇ ਆਪਣੀ ਮੌਜ ਵਿੱਚ, ਆਪਣੀ ਰਜਾ ਵਿੱਚ। ਜਿਹੜਾ ਸਤਿਗੁਰੂ ਨੂੰ ਦਰਿਆ ਆਖਿਆ ਗੁਰਬਾਣੀ ਦੇ ਅੰਦਰ ਕੇ ਗੁਰ ਦਰਿਆਓ, ਉਹਦਾ ਵੀ ਮਤਲਬ ਇਹੋ ਆ, ਜਿਵੇਂ ਦਰਿਆ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦਾ, ਆਪਣੀ ਮੌਜ ਵਿੱਚ ਰਹਿੰਦਾ, ਐਵੇਂ ਗੁਰੂ ਵੀ ਆਪਣੀ ਮੌਜ ਵਿੱਚ ਰਹਿੰਦਾ। ਗੁਰੂ ਨੂੰ ਕਿਸੇ ਦੀ ਝੇਪ ਨਹੀਂ, ਗੁਰੂ ਨੂੰ ਕਿਸੇ ਦਾ ਦਬਾਅ ਨਹੀਂ, ਸਤਿਗੁਰੂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ, ਸਤਿਗੁਰੂ ਕਿਸੇ ਦੀਆਂ ਗੱਲਾਂ ਸੁਣ ਕੇ ਫੈਸਲੇ ਨਹੀਂ ਕਰਦੇ ਬਦਲਦੇ, ਸਤਿਗੁਰੂ ਆਪਣੀ ਰਜਾ ਦਾ ਮਾਲਕ, ਜਿੱਦਾਂ ਗੁਰੂ ਦੀ ਰਜਾ ਉਦਾਂ ਹੀ ਸਤਿਗੁਰੂ ਕਰਦਾ। ਗੁਰੂ ਰਾਮ ਸਿੰਘ ਪਾਤਸ਼ਾਹ ਜਦੋਂ ਦੌਰੇ ਤੇ ਗਏ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ, ਤੁਸੀਂ ਆ ਬੁਰੇ ਕੰਮ ਕਰਨੋਂ ਟਲਦੇ ਕਿਉਂ ਨਹੀਂ ਜੇ? ਤੇ ਉਹਨਾਂ ਨੇ ਆਖਿਆ, ਜੀ ਅਸੀਂ ਤੇ ਕੀਤੇ ਹੀ ਨਹੀਂ। ਗੁਰੂ ਰਾਮ ਸਿੰਘ ਕਹਿੰਦੇ, ਉਹ ਕਿਹਦੇ ਨਾਲ ਗੱਲਾਂ ਕਰਦੇ ਪੈ ਜੇ, ਮੈਨੂੰ ਦਰਗਾਹ ਤੋਂ ਚਿੱਠੀਆਂ ਆਈਆਂ ਪਈਆਂ, ਤੁਸੀਂ ਮੇਰੇ ਕੋਲ ਝੂਠ ਬੋਲਦੇ ਜੇ? ਸਿੱਖ ਚਰਨੀ ਢਹਿ ਪੈ, ਗਰੀਬ ਨਵਾਜ, ਸਾਨੂੰ ਨਹੀਂ ਸੀ ਪਤਾ। ਸਤਿਗੁਰ ਆਖਿਆ, ਉਹ ਤੁਸੀਂ ਮੈਨੂੰ ਕੀ ਸਮਝਿਆ, ਤੁਸੀਂ ਮੈਨੂੰ ਕੀ ਜਾਣਿਆ? ਇਹ ਸਤਿਗੁਰੂ ਬਿਲਾਸ ਵਿੱਚ ਬਚਨ ਲਿਖੇ ਨੇ। ਗੁਰੂ ਰਾਮ ਸਿੰਘ ਕਹਿੰਦੇ, ਉਹ ਮੈਨੂੰ ਤੇ ਪਹਿਲਾਂ ਹੀ ਦਰਗਾਹ ਤੋਂ ਚਿੱਠੀਆਂ ਆ ਜਾਂਦੀਆਂ, ਉਹ ਤੁਸੀਂ ਕਿਹੜੇ ਕੰਮ ਕਰਦੇ ਜੇ, ਕੀ ਕਰਦੇ ਜੇ, ਮੇਰੇ ਕੋਲ ਕਹਾਉਂਦੇ ਫਿਰਦੇ ਜੇ? ਗੁਰਮੁਖ ਪਿਆਰਿਓ, ਸਤਿਗੁਰੂ ਜਿਹੜਾ ਸਭ ਕੁਝ ਜਾਣਦਾ, ਸਭ ਕੁਝ ਸੁਣਦਾ, ਸਭ ਕੁਝ ਵੇਖਦਾ, ਉਹਦੇ ਕੋਲੋਂ ਕਿਵੇਂ ਕੋਈ ਮੁੱਕਰ ਸਕਦਾ? ਇਸ ਕਰਕੇ ਦਰਿਆ ਆਖਿਆ ਗਿਆ ਸਤਿਗੁਰੂ ਨੂੰ, ਗੁਰ ਦਰਿਆਓ, ਕਿਉਂਕਿ ਗੁਰਮੁਖ ਪਿਆਰਿਓ, ਦਰਿਆ ਆਪਣੀ ਮੌਜ ਵਿੱਚ ਚੱਲਦਾ, ਆਪਣੇ ਰੋਂ ਵਿੱਚ ਚੱਲਦਾ, ਬੇਪਰਵਾਹੀ ਨਾਲ ਚੱਲਦਾ, ਕਿਸੇ ਦੀ ਅਧੀਨਗੀ ਨਹੀਂ, ਕਿਸੇ ਦੀ ਬੰਦਿਸ਼ ਨਹੀਂ। ਦਰਿਆ ਦੂਰ ਦੂਰ ਤੱਕ ਚਲੇ ਜਾਂਦੇ ਨੇ, ਚਾਰ ਕੋਹ ਤੱਕ ਚੱਲਦਾ ਸੀ ਬ੍ਰਹਮਪੁੱਤਰ ਦਰਿਆ, ਚਾਰ ਕੋਹ ਦੀ ਚੌੜਾਈ ਸੀ, ਬੜਾ ਲੰਮਾ ਚੌੜਾ ਦਰਿਆ ਸੀ। ਉਸ ਦਰਿਆ ਦੇ ਕੰਢੇ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਡੇਰਾ ਲਾਇਆ ਹੈ
ਜਿਸਕੇ ਤਟ ਉੱਚੇ ਅਸਥਾਨ।
ਉੱਚਾ ਕਹਿੰਦੇ ਥੋੜਾ ਜਿਹਾ ਅਸਥਾਨ ਸੀ ਉਸ ਜਗ੍ਹਾ ਦੇ ਉੱਤੇ
ਡੇਰਾ ਗੀਨਸ ਕਿਰਪਾ ਨਿਧਾਨ,
ਜਿਹੜੇ ਕਿਰਪਾ ਦੇ ਖਜਾਨੇ ਨੇ ਉਹ ਡੇਰਾ ਲਾਈ ਬੈਠੇ ਹਨ।
ਰੁਚਿਰ ਬੰਗਲਾ ਤੈ ਬਨਵਾਏ,
ਉੱਤੇ ਕਹਿੰਦੇ ਸੁੰਦਰ ਤੰਬੂ ਲਾਇਆ ਹੋਇਆ ਹੈ।
ਉੱਪਰ ਕਰਕੇ ਤੇ ਇੱਕ ਸਾਰ,
ਏਦਾਂ ਗੁਰਮੁਖ ਪਿਆਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਿਰਾਜਦੇ ਹਨ।
ਰਿਸ਼ਟ ਦੂਰ ਲੱਗ ਦੌਰੇ ਜਹਾਂ,
ਤੇ ਜਿਹੜੀ ਜਗ੍ਹਾ ਤੇ ਸਤਿਗੁਰਾਂ ਦਾ ਡੇਰਾ ਨਾ ਲੱਗਾ ਗੁਰੂ ਤੇਗ ਬਹਾਦਰ ਜੀ ਦਾ, ਉਥੋਂ ਦੂਰ ਤੱਕ ਨਜ਼ਰੀ ਆ ਜਾਂਦਾ, ਕੋਈ ਬੰਦਾ ਆਉਂਦਾ ਜਾਂਦਾ ਸਭ ਕੁਝ ਦਿਸਦਾ ਹੈ।
ਜਲ ਕੀ ਸੈਲ ਬੈਠ ਬੇਤਹਾਂ,
ਤੇ ਏਦਾਂ ਗੁਰਮੁਖ ਪਿਆਰਿਓ ਗਰੀਬ ਨਵਾਜ ਪਾਤਸ਼ਾਹ ਪਵਿੱਤਰ ਜਲ ਨੂੰ ਜਲ ਦੇ ਕਿਨਾਰੇ ਤੇ ਵੇਖਦੇ ਨਿਹਾਰਦੇ ਹਨ।
ਦੂਰ ਦੂਰ ਲੱਗ ਤੀਰ ਕਿਸੀ ਗਏ,
ਏਦਾਂ ਦਰਿਆ ਦੇ ਦੂਰ ਦੂਰ ਜਿਹੜੇ ਕਿਨਾਰੇ ਉੱਤੇ
ਲਸ਼ਕਰ ਡੇਰਾ ਗੀਨਸ ਨੀਕੇ,
ਜਿਹੜਾ ਲਸ਼ਕਰ ਜਿਹੜੀ ਫੌਜ ਵੀ ਆ ਰਾਜੇ ਬਿਸ਼ਨ ਸਿੰਘ ਦੀ, ਕਿਉਂਕਿ ਰਾਜਾ ਬਿਸ਼ਨ ਸਿੰਘ ਆਇਆ ਨਾ ਨਾਲ, ਔਰੰਗਜ਼ੇਬ ਨੇ ਭੇਜਿਆ ਇਸ ਨੂੰ ਬੰਗਾਲ ਦੇ ਰਾਜੇ ਨੂੰ ਮਾਰਨ ਲਈ ਜਾਂ ਅਧੀਨ ਕਰਨ ਲਈ। ਗੁਰੂ ਤੇਗ ਬਹਾਦਰ ਜੀ ਨਾਲ ਹਨ, ਦਰਿਆ ਦੇ ਕੰਢੇ ਤੇ ਡੇਰਾ ਹੈ, ਦੂਰ ਦੂਰ ਤੱਕ ਦਰਿਆ ਦੇ ਕੰਢੇ ਉੱਤੇ ਜਿਹੜੀ ਫੌਜ ਹੈ ਉਹ ਵੀ ਠਹਿਰੀ ਹੋਈ ਹੈ।
ਤੁਰੰਗਨ ਲੈਣ ਬੜੇਰੀ,
ਬੜੇ ਬੜੇ ਘੋੜੇ ਨੇ ਖੂਬਸੂਰਤ, ਬੜੇ ਬੜੇ ਆਲਾ ਕੀਮਤੀ ਤੁਰੰਗ ਹਨ, ਘੋੜੇ ਹਨ, ਜਿਹਨਾਂ ਦੇ ਉੱਤੇ ਸੈਨਿਕ ਸੈਨਾਪਤੀ ਆਏ ਹਨ, ਉਹ ਵੀ ਕਿੱਲੇ ਗੱਡ ਕੇ ਹਰੇ ਭਰੇ ਥਾਂ ਤੇ ਘਾਹ ਤੇ ਬੰਨ ਦਿੱਤੇ ਹਨ।
ਬ੍ਰਿੰਦ ਮਤੰਗ ਖਰੇ ਪਗ ਬੇਰੀ,
ਬੜੇ ਬੜੇ ਕਹਿੰਦੇ ਹਾਥੀ ਵੀ ਨੇ ਨਾਲ ਰਾਜੇ ਦੇ, ਉਹਨਾਂ ਘੋੜਿਆਂ ਦੇ ਬੜੇ ਬੜੇ ਹਾਥੀ ਵੀ ਨੇ, ਉਹ ਵੀ ਹਾਥੀ ਵੀ ਉੱਥੇ ਨਾਲ ਹੀ ਹਨ।
ਜਹਾਂ ਤਹਾਂ ਤੰਬੂ ਲਗਵਾਏ,
ਫਿਰ ਜਿੱਥੇ ਕਿਤੇ ਦਿਸਦਾ ਨਜ਼ਰ ਤੰਬੂ ਹੀ ਤੰਬੂ ਨਜ਼ਰ ਆਉਂਦੇ ਨੇ, ਬੜੀ ਬੜੀ ਸੈਨਾ ਰਾਜੇ ਦੀ, ਦੂਰ ਦੂਰ ਤੱਕ ਜਿਨ੍ਹਾਂ ਚ ਸੈਨਿਕ ਠਹਿਰੇ ਹਨ।
ਹਰੇ ਸੇਤ ਦੀਖਾਂ ਸਮੁਦਾਏ,
ਏਦਾਂ ਗੁਰਮੁਖ ਪਿਆਰਿਓ ਹਰੇ ਭਰੇ ਖੇਤ, ਜਿਹੜੇ ਪਾਣੀ ਨਾਲ ਹਰਿਆਵਲ ਹੁੰਦੀ ਹੈ, ਹਰੇ ਭਰੇ ਖੇਤ ਨਜ਼ਰੇ ਆਉਂਦੇ ਹਨ।
ਤੋਪਣ ਕੀ ਪੰਗਤ ਘਰ ਖਰੀ,
ਰਾਜੇ ਦੇ ਨਾਲ ਬੜੀਆਂ ਤੋਪਾਂ ਵੀ ਲੈ ਕੇ ਉਹ ਆਇਆ, ਵੀ ਜੇ ਨਾ ਮੰਨੇਗਾ ਅਗਲਾ ਰਾਜਾ ਹਮਲਾ ਕਰ ਦਾਂਗਾ, ਜਿੱਤ ਲਵਾਂਗਾ, ਮਾਰ ਦਵਾਂਗਾ। ਤੋਪਾਂ ਦੀਆਂ ਵੀ ਪੰਗਤਾਂ ਲੱਗੀਆਂ ਹੋਈਆਂ, ਇੱਕ ਲੈਣ ਵਿੱਚ ਕਰਕੇ ਤੋਪਾਂ ਖਲਾਰੀਆਂ ਹਨ।
ਪਰਲੇ ਪਾਰ ਕੂਲ ਮੁਖ ਕਰੀ,
ਤੇ ਪਰਲੇ ਪਾਰ ਦਰਿਆ ਤੋਂ ਪਰਲੇ ਪਾਸੇ ਵੱਲ ਨੂੰ ਮੂੰਹ ਕੀਤੇ ਹਨ।
ਤੁਪ ਕਜ ਮੂਰੇ ਗਣ ਚਲਵਾਏ,
ਏਦਾਂ ਗੁਰਮੁਖ ਪਿਆਰੇ ਜਮੂਰੇ ਛੋਟੀਆਂ ਤੋਪਾਂ ਵੀ ਹਨ।
ਪਾਰ ਤੀਰ ਪਰ ਸ਼ਬਦ ਪੁਚਾਏ,
ਤੇ ਗੁਰਮੁਖ ਪਿਆਰੇ ਫਿਰ ਰਾਜੇ ਬਿਸ਼ਨ ਸਿੰਘ ਨੇ ਆਖਿਆ, ਇੱਕ ਵਾਰ ਚਲਾਓ ਤੋਪਾਂ ਨੂੰ, ਪਾਓ ਇੱਕ ਵਾਰ ਗੋਲੇ, ਲਾ ਦੋ ਪਲੀਤਿਆਂ ਨੂੰ ਅੱਗ, ਕਰ ਦੋ ਇੱਕ ਵਾਰ ਖੜਾਕ, ਪ੍ਰਗਟ ਹੋਵੇ ਇੱਕ ਵਾਰ ਧੁਨੀ, ਪਤਾ ਲੱਗੇ ਵੀ ਰਾਜਾ ਬਿਸ਼ਨ ਸਿੰਘ ਆ ਗਿਆ, ਪਤਾ ਲੱਗੇ ਵੀ ਰਾਜਾ ਇੱਥੇ ਠਹਿਰਿਆ ਹੋਇਆ। ਅਗਲੇ ਬੰਨੇ ਭਾਵੇਂ ਕਿਸੇ ਨਿਸ਼ਾਨੇ ਦਾ ਨਹੀਂ ਸੀ ਪਤਾ, ਤਾਂ ਵੀ ਕਹਿੰਦੇ ਇੱਕ ਵਾਰ ਤੋਪਾਂ ਚਲਾ ਦਿੱਤੀਆਂ, ਗਰਜਨਾ ਹੋ ਗਈ, ਆਵਾਜ਼ ਪੈਦਾ ਹੋਈ ਹੈ।
ਨਿਜ ਨਿਜ ਮਿਸਲ ਸਿਵਰ ਸਭ ਕਰੇ,
ਏਦਾਂ ਗੁਰਮੁਖ ਪਿਆਰਿਓ ਆਪੋ ਆਪਣੀਆਂ ਮਿਸਲਾਂ, ਜਿਵੇਂ ਰੈਜੀਮੈਂਟਾਂ ਹੁੰਦੀਆਂ ਵੱਖੋ ਵੱਖਰੀਆਂ ਫੌਜਾਂ ਦੀਆਂ,
ਠੌਰ ਠੌਰ ਤੋਪਨ ਮੁਖ ਜਰੇ,
ਏਦਾਂ ਉਹਨਾਂ ਨੇ ਆਪੋ ਆਪਣੀਆਂ ਮਿਸਲਾਂ ਦੀਆਂ ਜਿਹੜੀਆਂ ਤੋਪਾਂ ਸੀ, ਵੱਖੋ ਵੱਖਰੀਆਂ ਜਿਹੜੀਆਂ ਸ਼੍ਰੇਣੀਆਂ ਸਨ,
ਦੇਸ਼ ਕਾਮਰੂ ਕੋ ਮਹੀਪਾਲਾ,
ਉਹਨਾਂ ਤੋਪਾਂ ਨੂੰ ਚਲਾ ਦਿੱਤਾ ਹੈ। ਇੱਕ ਵਾਰ ਆਵਾਜ਼ ਪੈਦਾ ਹੋ ਗਈ ਹੈ, ਉਹ ਜਿਹੜਾ ਕਾਮਰੂ ਦੇਸ਼ ਦਾ ਰਾਜਾ ਨਾ, ਜਿਹਨੂੰ ਜਿੱਤਣ ਵਾਸਤੇ, ਮਾਰਨ ਵਾਸਤੇ, ਜਿਹਦੇ ਤੇ ਹਮਲਾ ਕਰਨ ਵਾਸਤੇ ਆਏ ਹਨ,
ਬਠੀ ਸੈਨ ਨਾਲ ਤੀਰ ਬਿਸਲਾ,
ਉਹਨੇ ਵੀ ਗੁਰਮੁਖ ਪਿਆਰੇ ਉੱਪਰ ਆਪਣੀ ਸੈਨਾ ਇਕੱਠੀ ਕੀਤੀ, ਉਹਨੇ ਵੀ ਆਪਣਾ ਜ਼ੋਰ ਜਿਹੜਾ ਸੀ ਉਹਨੂੰ ਅਜਮਾਇਆ, ਵੀ ਜਦੋਂ ਘਰ ਕੋਈ ਹਮਲਾ ਕਰਕੇ ਹੀ ਆਣ ਪਏ, ਹੁਣ ਫਿਰ ਕੀ ਕਰੀਏ, ਅੱਗੋਂ ਜਵਾਬ ਤੇ ਦੇਣਾ ਹੀ ਆ ਨਾ। ਗੁਰਮੁਖ ਪਿਆਰਿਓ ਜਵਾਬ ਦੇਣਾ ਹੀ ਪੈਂਦਾ, ਏਦਾਂ ਓਦਾਂ ਹਾਰਾਂ ਨਹੀਂ ਹੁੰਦੀਆਂ, ਲੜਾਈਆਂ ਦੀਆਂ ਜਿੱਤਾਂ ਹਾਰਾਂ ਦੇ ਏਦਾਂ ਫੈਸਲੇ ਨਹੀਂ ਹੁੰਦੇ। ਮਹਾਰਾਜਾ ਰਣਜੀਤ ਸਿੰਘ ਦਾ ਏਦਾਂ ਦਾ ਰਾਜ, ਖਾਲਸੇ ਰਾਜ ਵਿੱਚ ਜਿਹੜੇ ਰੁਪਈਏ ਸਨ, ਇੱਕ ਰੁਪਈਏ ਦੇ $13 ਬਣਦੇ ਸਨ, ਤੁਹਾਨੂੰ ਸ਼ਾਇਦ ਨਾ ਖਬਰ ਹੋਵੇ, ਇੱਕ ਰੁਪਈਏ ਦੇ ਤੇਰਾਂ ਡਾਲਰ ਬਣਦੇ ਸਨ ਉਹਨਾਂ ਦਿਨਾਂ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਯੂਰਪ ਦੇਸ਼ ਦੇ ਜਿਹੜੇ ਲੋਕ ਸਨ ਉਹ ਤਰਸਦੇ ਸਨ ਵੀ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਮਿਲ ਜਾਏ। ਇੰਗਲੈਂਡ ਦੇ ਲੋਕ ਆਣ ਕੇ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਕਰਦੇ ਸਨ। ਬੜੇ ਬੜੇ ਵੱਡੇ ਜਰਨੈਲ ਸਿਪਾਹੀ ਜਿਨ੍ਹਾਂ ਦੀਆਂ ਅੱਜ ਵੀ ਲਾਹੌਰ ਵਿੱਚ ਕਬਰਾਂ ਬਣੀਆਂ ਹੋਈਆਂ ਲਾਹੌਰ ਵਿੱਚ, ਉਹ ਜਿਹੜੇ ਜਰਨੈਲ ਸੈਨਾਪਤੀ ਮਹਾਰਾਜਾ ਰਣਜੀਤ ਸਿੰਘ ਆਪ ਲੈ ਕੇ ਆਉਂਦਾ ਸੀ ਫੌਜ ਨੂੰ ਸਿਖਲਾਈ ਦੇਣ ਵਾਸਤੇ ਵੀ ਪਤਾ ਲੱਗ ਜੇ ਕਿਸੇ ਤਰ੍ਹਾਂ ਮੇਰੀ ਫੌਜ ਕਿਸੇ ਗੱਲੋਂ ਘੱਟ ਨਾ ਰਹੇ। ਇੱਕ ਮੈਂ ਕਿਤਾਬ ਪੜ੍ਹੀ ਹੈ, ਇੱਕ ਸਿੱਖ ਸੈਨਿਕ ਜਿਹੜਾ ਬਜ਼ੁਰਗ ਹੋਇਆ ਉਹਨੇ ਮਾਸਟਰ ਤਾਰਾ ਸਿੰਘ ਨੂੰ ਦੱਸਿਆ। ਮਾਸਟਰ ਤਾਰਾ ਸਿੰਘ ਨੇ ਲਿਖਿਆ, ਉਹ ਤੇਜਾ ਸਿੰਘ ਉਹਦਾ ਨਾਂ ਸੀ, ਉਹਨੇ ਲਿਖੀ ਤੇਗਾ ਸਿੰਘ। ਤੇਗਾ ਸਿੰਘ ਨੇ ਦੱਸਿਆ ਵੀ ਜਦੋਂ ਅੰਗਰੇਜ਼ਾਂ ਨੇ ਹਮਲਾ ਕੀਤਾ, ਲੜਾਈ ਹੋਈ ਆ ਸਿੱਖਾਂ ਦੇ ਨਾਲ, ਸਿੱਖਾਂ ਦੀਆਂ ਕਿਰਪਾਨਾਂ ਭਾਰੀਆਂ ਸਨ, ਅੰਗਰੇਜ਼ ਉਹਨੂੰ ਚੁੱਕ ਨਹੀਂ ਸੀ ਸਕਦੇ ਜਿਹੜੀਆਂ ਸਿੱਖਾਂ ਦੀਆਂ ਤਲਵਾਰਾਂ ਸਨ। ਅੰਗਰੇਜ਼ਾਂ ਦੇ ਕੋਲ ਪਤਲੀਆਂ ਤੇ ਹਲਕੀਆਂ ਤਲਵਾਰਾਂ ਸੀ। 7-7 ਫੁੱਟ ਦੇ ਜਵਾਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ, ਜਿਹੜੀ ਫੌਜ ਵਿੱਚ ਕਵਰ ਨੌਲ ਨਿਹਾਲ ਦੀ ਰੈਜੀਮੈਂਟ ਵਿੱਚ ਗੁਰੂ ਰਾਮ ਸਿੰਘ ਭਰਤੀ ਹੁੰਦੇ ਜਾ ਕੇ। ਗੁਰੂ ਰਾਮ ਸਿੰਘ ਲੁਧਿਆਣੇ ਭਰਤੀ ਨਹੀਂ ਹੋਏ, ਲਾਹੌਰ ਜਾ ਕੇ ਭਰਤੀ ਹੋਏ। ਲੁਧਿਆਣੇ ਵੀ ਹੋ ਸਕਦੇ ਸੀ, ਐਡੀ ਦੂਰ ਕਿਉਂ ਹੋਏ ਜਾ ਕੇ। ਲੁਧਿਆਣੇ ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਸਤਲੁਜ ਤੋਂ ਇੱਧਰ ਅੰਮ੍ਰਿਤਸਰ ਵਿੱਚ, ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸਿੱਖਾਂ ਦੀ ਫੌਜ ਵਿੱਚ ਗੁਰੂ ਰਾਮ ਸਿੰਘ 22 ਸਾਲ ਦੀ ਉਮਰ ਵਿੱਚ ਭਰਤੀ ਹੋਏ। 22 ਸਾਲ ਦੀ ਉਮਰ ਗੁਰੂ ਰਾਮ ਸਿੰਘ ਜੀ ਦੀ। ਗੁਰਮੁਖ ਪਿਆਰਿਓ ਭਰਤੀ ਹੋ ਗਏ, ਐਡੇ ਐਡੇ ਗੁਰੂ ਰਾਮ ਸਿੰਘ ਜਿੱਡੇ ਜਿੱਡੇ ਹੀ ਜਵਾਨ, 7-7 ਫੁੱਟ ਜਵਾਨ ਜਿਹੜੇ ਯੋਧੇ ਸੂਰਮੇ ਸੈਨਿਕ ਸਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ, ਇੱਕ ਇੱਕ ਜਿਹੜਾ ਜਵਾਨ ਸੀ। ਤੇਗਾ ਸਿੰਘ ਨੇ ਆਖਿਆ ਵੀ 10-10 ਅੰਗਰੇਜ਼ਾਂ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ। ਜਿਹੜੇ ਸਿੱਖ ਫੌਜੀ ਸਨ ਉਹ ਘੋੜ ਸਵਾਰੀ ਬਹੁਤ ਵਧੀਆ ਜਾਣਦੇ ਸਨ, ਅੰਗਰੇਜ਼ਾਂ ਨੂੰ ਤੇ ਘੋੜੇ ਤੇ ਚੜ੍ਹਨਾ ਹੀ ਨਹੀਂ ਸੀ ਆਉਂਦਾ, ਅੰਗਰੇਜ਼ ਕਿੱਥੇ ਸਾਹਮਣੇ ਟਿਕ ਸਕਦੇ ਸਨ। ਪਰ ਆਪਣੇ ਭਰਾ ਵਿੱਚੋਂ ਗਦਾਰ ਹੋ ਗਏ। ਆ ਜੰਮੂ ਵਾਲਾ ਜਿਹੜਾ ਰਾਜਾ, ਜੰਮੂ ਵਾਲਾ ਗੁਰਮੁਖ ਪਿਆਰਿਓ ਰਾਜੇ, 3 ਭਰਾ ਸਨ ਇਹ ਜਿਹੜੇ 3 ਭਰਾ ਸਨ ਇਹਨਾਂ ਨੇ ਗਦਾਰੀ ਕਰ ਦਿੱਤੀ ਜੰਮੂ ਵਾਲੇ ਰਾਜਿਆਂ ਨੇ। ਮਹਾਰਾਜਾ ਰਣਜੀਤ ਸਿੰਘ ਦੇ ਕਜੀਏ ਸੈਨਿਕ ਸਨ। ਮਹਾਰਾਜਾ ਰਣਜੀਤ ਸਿੰਘ ਜਦੋਂ ਮਰਿਆ, ਉਹਦੀ ਵੱਡੀ ਰਾਣੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਿਰ ਆਪਣੀ ਗੋਦੀ ਚ ਰੱਖਿਆ। 6 ਫੁੱਟ ਦੀ ਉੱਚੀ ਚਿਖਾ ਸੀ ਚੰਦਨ ਦੀ, 6 ਫੁੱਟ ਦੀ ਚੌੜੀ ਸੀ, 4 ਰਾਣੀਆਂ ਤੇ 7 ਗੋਲੀਆਂ ਬੈਠੀਆਂ ਚਿਖਾ ਤੇ, ਇੱਕ ਲਾਲ ਰੰਗ ਦੀ ਚਾਦਰ ਘਿਓ ਚ ਭਿਓ ਕੇ 7 ਗੋਲੀਆਂ ਤੇ 4 ਰਾਣੀਆਂ ਉੱਤੇ ਦਿੱਤੀ ਗਈ, ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਲਾਸ਼ ਪਈ ਏ, ਵੱਡੀ ਰਾਣੀ ਦੀ ਗੋਦੀ ਵਿੱਚ ਪਈ ਏ। ਸਿਰ ਉਹਨੇ ਸੁਰੱਖਿਆ, ਰਾਜੇ ਗੁਲਾਬ ਸਿੰਘ ਦਾ ਹੱਥ ਫੜ ਕੇ ਨਾ ਰਾਣੀ ਵੱਡੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਛਾਤੀ ਤੇ ਰੱਖਿਆ, ਲਾਸ਼ ਤੇ ਰੱਖਿਆ। ਤੂੰ ਵਜ਼ੀਰ ਸੈਂ ਮਹਾਰਾਜਾ ਦਾ, ਤੈਨੂੰ ਸਹੁੰ ਲੱਗੇ ਆਪਣੇ ਮਹਾਰਾਜ ਦੇ ਮਰੇ ਹੋਏ ਸਰੀਰ ਦੀ। ਜਿਹੜਾ ਹੁਣ ਰਾਜਾ ਬੈਠੇਗਾ ਉਹਦਾ ਵਫਾਦਾਰ ਨਹੀਂ, ਉਹਦੇ ਨਾਲ ਗਦਾਰੀ ਨਾ ਕਰੀ। ਖੜਕ ਸਿੰਘ ਦਾ ਵਫਾਦਾਰ ਨਹੀਂ, ਵੱਡਾ ਪੁੱਤਰ ਸੀ ਖੜਕ ਸਿੰਘ, ਗਦਾਰੀ ਨਾ ਕਰੀ, ਇਮਾਨਦਾਰੀ ਰੱਖੀ, ਉਹਨੇ ਸਹੁੰ ਖਵਾਈ। ਪਰ ਗੁਰਮੁਖ ਪਿਆਰਿਓ ਖੜਕ ਸਿੰਘ ਜਿਹੜਾ ਸੀ ਨਾ, ਉਹਦਾ ਪਿਆਰ ਸੀ ਤੇਜ ਸਿੰਘ ਦੇ ਨਾਲ, ਉਹਨੇ ਤੇਜ ਸਿੰਘ ਨੂੰ ਵਜ਼ੀਰ ਬਣਾ ਲਿਆ ਤੇ ਇਹਨੂੰ ਗੁਲਾਬ ਸਿੰਘ ਨੂੰ ਨਾ ਬਣਾਇਆ। ਇਸੇ ਗੱਲ ਵਿੱਚ ਵੀ ਮੈਨੂੰ ਇਹਨੇ ਪਿੱਛੇ ਕਰ ਦਿੱਤਾ, ਉਹਨੇ ਸਿੱਖ ਰਾਜ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਵੀ ਮੈਨੂੰ ਇਹਨੇ ਅੱਗੇ ਨਹੀਂ ਕੀਤਾ, ਤੇਜ ਸਿੰਘ ਨੂੰ ਇਹਨੇ ਨਾਲ ਲਾ ਲਿਆ ਆਪਣੇ। ਇਸੇ ਗੱਲ ਵਿੱਚ ਸਿਆਣਾ ਸੀ, ਸਭ ਕੁਝ ਜਾਣਦਾ ਸੀ ਨੀਤੀਆਂ, ਉਹਨੇ ਸਿੱਖ ਰਾਜ ਹੀ ਬਰਬਾਦ ਕਰਕੇ ਰੱਖ ਦਿੱਤਾ ਵੀ ਮੈਂ ਅੱਗੇ ਨਹੀਂ ਆਇਆ, ਮੈਨੂੰ ਨਹੀਂ ਅੱਗੇ ਆਉਣ ਦਿੱਤਾ। ਇਸ ਗੱਲ ਕਰਕੇ ਜਿਹੜਾ ਬਵੇ ਗੱਦੀ ਉਹਨੂੰ ਮਾਰ ਦਿੰਦੇ, ਜਿਹੜਾ ਵੀ ਕੋਈ ਗੱਦੀ ਤੇ ਬਹਿੰਦਾ ਉਹਨੂੰ ਮਾਰ ਦਿੰਦੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਗੁਰਮੁਖ ਪਿਆਰੇ ਉਹ ਰਾਜ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਕੀਤਾ 40 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਨੂੰ ਉਹਨੇ ਮੌਤ ਦੀ ਸਜ਼ਾ ਨਹੀਂ ਦਿੱਤੀ। ਇਹ ਸੋਚਣ ਵਾਲੀ ਗੱਲ ਜੀ, 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਇੱਕ ਬੰਦੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਹੋਈ, ਕਤਲ ਨਹੀਂ ਕੀਤਾ ਗਿਆ। ਕਤਲ ਦੀ ਸੱਚ ਕਤਲ ਤੇ ਕੀਤੇ ਸੀ, ਕਿਉਂਕਿ ਜਦੋਂ ਜੰਗਾਂ ਯੁੱਧ ਹੁੰਦੇ ਨੇ, ਜੰਗ ਦੇ ਮੈਦਾਨ ਦੀ ਗੱਲ ਨਹੀਂ ਮੈਂ ਕਰਦਾ, ਮੈਂ ਸਜ਼ਾ ਦੀ ਗੱਲ ਕਰਦਾ। ਸਜ਼ਾ ਦੇ ਰੂਪ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ, ਨਾ ਫਾਂਸੀ ਦੀ ਨਾ ਯੋਧਾ। ਜਿਹੜੇ ਵੀ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ, ਉਹਨੂੰ ਹੀ ਦੁਬਾਰਾ ਮੋੜ ਦਿੱਤਾ ਵੀ ਤੂੰ ਹੀ ਰਾਜ ਕਰ, ਪਰ ਸਾਨੂੰ ਇੰਨੇ ਪੈਸੇ, ਇੰਨਾ ਟੈਕਸ ਜਿਹੜਾ ਤੂੰ ਦੇਈ ਜਾਈ, ਅਸੀਂ ਤੈਨੂੰ ਕਹਿੰਦੇ ਕੁਝ ਨਹੀਂ। ਗੁਰਮੁਖ ਪਿਆਰਿਓ, ਪਰ ਜਦੋਂ ਅਖੀਰ ਦਾ ਸਮਾਂ ਆਇਆ, 40 ਸਾਲ ਉਹਨੇ ਰਾਜ ਕੀਤਾ, 40 ਸਾਲ ਰਾਜ ਬਣਾਉਂਦਿਆਂ ਲੱਗੇ, 10 ਸਾਲਾਂ ਵਿੱਚ ਬਰਬਾਦ ਹੋ ਗਿਆ। 50 ਸਾਲ ਸਿੱਖ ਰਾਜ ਰਿਹਾ, 50 ਸਾਲ, 10 ਸਾਲਾਂ ਚ ਤਹਿਸ ਨਹਿਸ ਹੋ ਗਿਆ। ਸਭ ਤੋਂ ਛੋਟਾ ਬੱਚਾ ਦਲੀਪ ਸਿੰਘ ਸੀ। ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਐਦਾਂ ਕਾਬੂ ਕੀਤਾ, ਉਹਦੀ ਪਰਵਰਿਸ਼ ਵਾਸਤੇ ਇੱਕ ਪੜ੍ਹਿਆ ਲਿਖਿਆ ਡਾਕਟਰ ਲਾਇਆ ਗਿਆ ਵੀ ਇਹਦੇ ਦਿਮਾਗ ਵਿੱਚ ਤੋਂ ਈਸਾਈਅਤ ਵਾੜ ਦੇ, ਸਿੱਖੀ ਕੱਢ ਦੇ। ਉਹੀ ਕੰਮ ਕੀਤਾ। ਇੰਗਲੈਂਡ ਵਿੱਚ ਮੈਂ ਵੇਖ ਕੇ ਆਇਆ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਗੁਰਮੁਖ ਪਿਆਰਿਓ, ਮਹਾਰਾਜਾ ਦਲੀਪ ਸਿੰਘ ਦੀ ਰਿਆਸਤ ਬਣਾਈ ਹੋਈ ਸੀ, ਅੰਗਰੇਜ਼ਾਂ ਨੇ ਰਿਆਸਤ ਉੱਥੇ ਬਣਾ ਕੇ ਦਿੱਤੀ, ਮਹਿਲ ਨੁਮਾ ਇੱਕ ਜਗ੍ਹਾ ਤਿਆਰ ਕਰਕੇ ਦਿੱਤੀ। ਸ਼ਿਕਾਰ ਖੇਡਣ ਵਾਸਤੇ ਹਜ਼ਾਰਾਂ ਸੈਂਕੜੇ ਕਿੱਲੇ ਜ਼ਮੀਨ ਛੱਡੀ ਗਈ। ਉਹਨੂੰ ਚੇਤਾ ਹੀ ਨਾ ਆਉਣ ਦਿੱਤਾ ਵੀ ਤੇਰਾ ਕਦੇ ਰਾਜ ਸੀ। ਵਹੁਟੀ ਦਿੱਤੀ, ਵਿਆਹ ਕੀਤਾ, ਉਹਦੀ ਚਰਚ ਬਣੀ ਹੈ, ਚਰਚ ਬਣੀ ਮਹਾਰਾਜਾ ਦਲੀਪ ਸਿੰਘ, ਜਿੱਥੇ ਪੂਜਾ ਕਰਦਾ ਸੀ, ਪ੍ਰਾਰਥਨਾ ਕਰਦਾ ਸੀ, ਉਹਦੀ ਚਰਚ ਹੈ, ਉਹਦੀ ਸਮਾਧ ਹੈ। ਪ੍ਰਚਾਰ ਇਹ ਕੰਮ ਕਰਦਾ ਜੇ, ਇਦਾਂ ਦਾ ਪ੍ਰਚਾਰ ਕੀਤਾ ਗਿਆ ਉਹਦੇ ਲਾਗੇ, ਉਹਨੂੰ ਸਿੱਖੀ ਭੁੱਲ ਗਈ, ਉਹਦੇ ਦਿਮਾਗ ਚ ਈਸਾਈਅਤ ਵਾੜੀ ਗਈ। ਗੁਰੂ ਰਾਮ ਸਿੰਘ ਨੇ ਆਖਿਆ ਸੀ, ਅੰਗਰੇਜ਼ਾਂ ਦੇ ਸਕੂਲਾਂ ਚ ਨਹੀਂ ਪੜ੍ਹਨਾ। ਸਾਡਾ ਵਿਦਿਆ ਦੇ ਨਾਲ ਕੋਈ ਵਿਰੋਧ ਨਹੀਂ ਸੀ। ਗੁਰੂ ਰਾਮ ਸਿੰਘ ਇਹ ਨਹੀਂ ਸੀ ਕਹਿੰਦੇ ਵੀ ਮੇਰੇ ਅਨੁਆਈ ਅਨਪੜ੍ਹ ਰਹਿ ਜਾਣ। ਜੇ ਸਾਡੇ ਬੱਚੇ ਅੰਗਰੇਜ਼ਾਂ ਦੇ ਸਕੂਲਾਂ ਵਿੱਚ ਜਾਂਦੇ ਸੀ ਉਦੋਂ, ਤੇ ਗੁਰਮੁਖ ਪਿਆਰਿਓ, ਅੰਗਰੇਜ਼ ਪੜ੍ਹਾਈ ਨਹੀਂ ਸੀ ਪੜ੍ਹਾਉਂਦੇ, ਬੱਚਿਆਂ ਦੇ ਦਿਮਾਗ ਵਿੱਚ ਈਸਾਈਅਤ ਵਾੜਦੇ ਸਨ, ਧਰਮ ਤੋਂ ਬੇਮੁਖ ਕਰਦੇ ਸਨ। ਇਸ ਕਰਕੇ ਗੁਰੂ ਰਾਮ ਸਿੰਘ ਨੇ ਆਖਿਆ ਵੀ ਇਹਨਾਂ ਦੇ ਸਕੂਲਾਂ ਚ ਨਹੀਂ ਜਾਣਾ। ਆ ਭੈਣੀ ਸਾਹਿਬ ਜਿੱਥੇ ਉਹਨਾਂ ਲਾਇਬ੍ਰੇਰੀ ਬਣੀ ਆ ਸਰੋਵਰ ਤੋਂ ਪਰਲੇ ਪਾਸੇ, ਇੱਥੇ ਵਿਦਿਆਲਾ ਹੁੰਦਾ ਸੀ। ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਵੀ ਇੱਥੇ ਪੜ੍ਹਦੇ ਰਹੇ, ਕਵੀ ਪ੍ਰੀਤਮ ਸਿੰਘ ਜੀ, ਪੰਛੀ ਜੀ, ਹੋਰ ਵੀ ਸਾਰੇ ਇੱਥੇ ਪੜ੍ਹਦੇ ਰਹੇ, ਨਿਕਾਈ ਜੀ। ਵਿਦਿਆਲੇ ਚ ਪੜ੍ਹਾਈ ਪੜ੍ਹਾਈ ਜਾਂਦੀ ਸੀ। ਮਾਸਟਰ ਬਲਵੰਤ ਸਿੰਘ ਜੀ ਸਤਿਗੁਰਾਂ ਨੂੰ ਇੰਗਲਿਸ਼ ਪੜ੍ਹਾਉਂਦੇ ਸਨ, ਅੰਗਰੇਜ਼ੀ ਵੀ ਪੜ੍ਹਾਈ, ਹੋਰ ਵੀ ਸਭ ਕੁਝ ਸਿਖਾਇਆ ਜਾਂਦਾ ਸੀ। ਹਰ ਇੱਕ ਚੀਜ਼, ਕੱਪੜੇ, ਬੂਟ ਤੱਕ ਸੀਨੇ, ਮਿਸ਼ਰੀ, ਹਰ ਇੱਕ ਚੀਜ਼ ਬਣਾਉਣੀ, ਪ੍ਰਸ਼ਾਦਾ ਪਾਣੀ। ਅੰਗਰੇਜ਼ਾਂ ਦੇ ਸਕੂਲ ਵਿੱਚ ਤਾਂ ਨਹੀਂ ਘੱਲਿਆ ਵੀ ਉਹ ਸਾਡਾ ਧਰਮ ਤਬਦੀਲ ਕਰਦੇ ਸਨ, ਈਸਾਈਅਤ ਜਿਹੜੀ ਦਿਮਾਗ ਵਿੱਚ ਵਾੜਦੇ ਸਨ। ਅੱਜ ਵੀ ਜਿਹੜੇ ਸਾਡੇ ਸਕੂਲ ਨੇ, ਕਈ ਤਰ੍ਹਾਂ ਦੇ ਸਕੂਲ ਆ ਜਿਨ੍ਹਾਂ ਚ ਪੰਜਾਬੀ ਬੋਲਣ ਤੇ ਪਾਬੰਦੀ ਹੈ। ਗੁਰਮੁਖ ਪਿਆਰਿਓ, ਪੰਜਾਬੀ ਬੋਲਣ ਤੇ ਫਾਈਨ ਲੱਗਦਾ, ਬੱਚਾ ਪੰਜਾਬੀ ਬੋਲੇ ਕਹਿੰਦੇ ਨੇ ਇੰਨਾ ਤੈਨੂੰ ਫਾਈਨ ਹੈ, ਕਿੱਡੀ ਸ਼ਰਮ ਦੀ ਗੱਲ ਹੈ। ਗੁਰੂਆਂ ਦੀ ਧਰਤੀ ਪੰਜਾਬ, ਇਹ ਸਾਡੀ ਧਰਤੀ ਜਿੱਥੇ ਗੁਰੂਆਂ ਨੇ ਜਨਮ ਲਿਆ, ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਪ੍ਰਚਾਰ ਕੀਤਾ, ਸਿੱਖੀ ਨਾਲ ਜੋੜਿਆ, ਉਸ ਧਰਤੀ ਉੱਤੇ ਪੰਜਾਬੀ ਬੋਲਣ ਤੇ ਫਾਈਨ ਲੱਗਣ ਲੱਗ ਪਿਆ। ਦੇਖੋ ਅਸੀਂ ਕਿਹੜੇ ਰਸਤੇ ਨੂੰ ਤੁਰ ਪਏ ਹਾਂ, ਕਿਹੜੇ ਮਾਰਗ ਤੇ ਤੁਰ ਪਏ ਹਾਂ। ਜਿੰਨੀ ਪੰਜਾਬੀ ਭਾਸ਼ਾ ਅੰਗਰੇਜ਼ੀ ਦੇ ਵਿੱਚ ਤੇ ਕੱਖ ਵੀ ਨਹੀਂ ਹੈ, ਬਸ ਇੱਕ ਇੰਟਰਨੈਸ਼ਨਲ ਲੈਂਗੁਏਜ ਹੋਣ ਕਰਕੇ ਲਾਜ਼ਮੀ ਹੋ ਗਈ ਵੀ ਬੱਚਾ ਅਸੀਂ ਕਿਸੇ ਵੀ ਦੇਸ਼ ਵਿੱਚ ਜਾਈਏ, ਏਅਰਪੋਰਟ ਤੇ ਜਾਈਏ, ਅੰਗਰੇਜ਼ੀ ਜ਼ਰੂਰੀ ਹੈ ਆਉਣੀ, ਪਰ ਪੰਜਾਬੀ ਨਾਲੋਂ ਜ਼ਰੂਰੀ ਨਹੀਂ ਵੀ ਬੰਦਾ ਪੰਜਾਬੀ ਛੱਡ ਦੇ। ਪੰਜਾਬੀ ਅਮੀਰ ਭਾਸ਼ਾ, ਪੰਜਾਬੀ ਬੱਚਿਆਂ ਨੂੰ ਪੜ੍ਹਾਵਾਂਗੇ, ਗੁਰਬਾਣੀ ਨਾਲ ਜੁੜਨਗੇ। ਜੇ ਬੱਚੇ ਗੁਰਬਾਣੀ ਨਾਲ ਜੁੜਨਗੇ ਉਹਨਾਂ ਦਾ ਜੀਵਨ ਉੱਚਾ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਦਾ ਏਦਾਂ ਦਾ ਰਾਜ ਸੀ ਜਿਹਦੇ ਚ ਪੰਜਾਬੀ ਦਾ ਵੀ ਪ੍ਰਚਾਰ ਹੋਇਆ, ਅਰਬੀ ਫਾਰਸੀ ਦਾ ਵੀ ਪ੍ਰਚਾਰ ਹੋਇਆ, ਸਾਰਿਆਂ ਨੂੰ ਇੱਕ ਬਰਾਬਰ ਰੱਖ ਕੇ ਉਹਨੇ ਗੁਰਮੁਖ ਪਿਆਰਿਓ ਵਿਤਕਰਾ ਨਹੀਂ ਕਿਸੇ ਦੇ ਨਾਲ ਕੀਤਾ। ਪਰ ਜਦੋਂ ਸਮਾਂ ਏਦਾਂ ਦਾ ਆ ਗਿਆ, ਭਰਾ ਹੀ ਗਦਾਰ ਹੋ ਗਏ। ਗੁਰੂ ਰਾਮ ਸਿੰਘ ਨੇ ਵੀ ਇਸੇ ਕਰਕੇ ਬੰਦੂਕ ਸੁੱਟ ਦਿੱਤੀ ਮੁਦਕੀ ਦੀ ਲੜਾਈ ਵਿੱਚ। ਕੋਈ ਡਰ ਕੇ ਨਹੀਂ ਸੁੱਟੀ ਬੰਦੂਕ ਵੀ ਮੈਂ ਲੜਨਾ ਨਹੀਂ, ਗੁਰੂ ਰਾਮ ਸਿੰਘ ਨੇ ਇਸ ਕਰਕੇ ਬੰਦੂਕ ਸੁੱਟੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਸੀ ਜਦੋਂ ਪਹਿਲਾਂ ਅਰਦਾਸ ਕਰਨ ਲੱਗੇ ਨਾ, ਲੜਾਈ ਤੇ ਜਾਣ ਲੱਗਿਆ, ਗੁਰੂ ਰਾਮ ਸਿੰਘ ਜੀ ਨੇ ਆਖਿਆ ਮੈਂ ਨਹੀਂ ਅਰਦਾਸ ਕਰਨੀ, ਮੈਂ ਨਹੀਂ ਤੁਹਾਡੀ ਪ੍ਰਸ਼ਾਦ ਦੀ ਅਰਦਾਸ ਕਰਨੀ। ਉਹ ਕਹਿੰਦੇ ਕਿਉਂ ਨਹੀਂ ਕਰਨੀ? ਸਤਿਗੁਰ ਆਖਿਆ ਇਹ ਜਿਹੜਾ ਕੜਾਹ ਤੁਸੀਂ ਲੈ ਕੇ ਆਏ, ਜੇ ਹਲਵਾਈ ਕੋਲੋਂ ਤੁਸੀਂ ਕੜਾਹ ਪ੍ਰਸ਼ਾਦ ਬਣਾਇਆ, ਇਹ ਤੇ ਉਹਨੇ ਹੁੱਕੇ ਦੇ ਪਾਣੀ ਨਾਲ ਬਣਾਇਆ। ਜਿਹੜੇ ਭਾਂਡੇ ਨਾਲ ਉਹ ਹੁੱਕੇ ਚ ਪਾਣੀ ਪਾਉਂਦਾ, ਉਸੇ ਭਾਂਡੇ ਨਾਲ ਹੀ ਤੁਹਾਡੇ ਕੜਾਹ ਚ ਪਾਣੀ ਪਾ ਦਿੱਤਾ, ਇਹਦਾ ਭੋਗ ਲਵਾਓਗੇ ਗੁਰੂ ਨੂੰ? ਮੈਂ ਨਹੀਂ ਕਰਨੀ ਅਰਦਾਸ ਇਹਦੀ। ਜਦੋਂ ਜਾ ਕੇ ਹਲਵਾਈ ਨੂੰ ਪੁੱਛਿਆ ਵੀ ਸੱਚੀ ਸੱਚੀ ਦੱਸ ਦੇ, ਨਹੀਂ ਤੇ ਕੰਮ ਖਰਾਬ ਹੋਣਾ ਹੀ, ਸੱਚ ਬੋਲੇਗਾ ਕੁਝ ਨਹੀਂ ਕਹਿੰਦੇ, ਉਹ ਕਹਿੰਦਾ ਜੀ ਬਾਬਾ ਜੀ ਮੈਂ ਜਿਹੜੇ ਨਾਰੀਅਲ ਦੇ ਉਹ ਠੂਠੇ ਨਾਲ ਪਾਣੀ ਹੁੱਕੇ ਚ ਪਾਉਣਾ ਨਾ ਵਰਤਦਾ, ਉਹਦੇ ਨਾਲ ਹੀ ਮੈਂ ਪਾਣੀ ਤੁਹਾਡੇ ਪ੍ਰਸ਼ਾਦ ਚ ਪਾਇਆ, ਮੇਰੇ ਤੋਂ ਗਲਤੀ ਹੋ ਗਈ। ਗੁਰਮੁਖ ਪਿਆਰਿਓ, ਗੁਰੂ ਰਾਮ ਸਿੰਘ ਪਾਤਸ਼ਾਹ ਜਦੋਂ ਲੜਾਈ ਲੱਗੀ, ਪੌਜਾਂ ਆਮੋ ਸਾਹਮਣੇ ਹੋਈਆਂ, ਗੁਰੂ ਰਾਮ ਸਿੰਘ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸਾਡੇ ਜਿਹੜੇ ਭਰਾ ਨੇ ਸਿੱਖ ਫੌਜੀ ਨੇ ਅੰਗਰੇਜ਼ਾਂ ਨਾਲ ਮਿਲ ਗਏ ਨੇ, ਗਦਾਰ ਹੋ ਗਏ ਨੇ, ਜੇ ਮੈਂ ਇਹਨਾਂ ਦਾ ਸਾਥ ਦਿੱਤਾ ਮੈਂ ਵੀ ਗਦਾਰ ਰਖਵਾਵਾਂਗਾ। ਇਸ ਕਰਕੇ ਉਹਨਾਂ ਨੇ ਬੰਦੂਕ ਸੁੱਟ ਦਿੱਤੀ, ਮੈਂ ਗਦਾਰ ਨਹੀਂ ਬਣਨਾ, ਮੈਂ ਦੇਸ਼ ਨਾਲ ਧਰੋਹ ਨਹੀਂ ਕਰਨਾ। ਇਸ ਕਰਕੇ ਬੰਦੂਕ ਉੱਥੇ ਸੁੱਟ ਕੇ ਤੇ ਭੈਣੀ ਸਾਹਿਬ ਆ ਗਏ ਸਨ ਵੀ ਜਿਹੜੇ ਗਦਾਰਾਂ ਦੇ ਨਾਲ ਤੁਰਨਾ ਗਦਾਰੀ ਹੋਏਗੀ ਦੇਸ਼ ਨਾਲ। ਇਹ ਜਿਹੜੇ ਗਦਾਰ ਬਣ ਗਏ ਨੇ, ਇਹ ਜਿਹੜੇ ਧਰੋਹ ਕਰਦੇ ਨੇ ਬੰਦੇ, ਮੈਂ ਇਹਨਾਂ ਦੇ ਨਾਲ ਹੋ ਕੇ ਨਹੀਂ ਹੁਣ ਲੜਨਾ। ਪਹਿਲਾਂ ਉਹ ਨੌਕਰੀ ਕਰਦੇ ਰਹੇ। ਏਦਾਂ ਵੀ ਗੁਰਮੁਖ ਪਿਆਰੇ ਉਹ ਲੜਾਈਆਂ ਹੁੰਦੀਆਂ ਸਨ, ਪਰ ਜਿੱਤੀ ਨਹੀਂ ਗਈ ਸਿੱਖ ਫੌਜ ਫੇਰ ਵੀ। ਇਹ ਤੇ ਜਦੋਂ ਅੰਗਰੇਜ਼ ਇੱਕ ਵਾਰ ਪਿੱਛੇ ਹਟ ਗਏ ਸਨ, ਭੱਜ ਗਏ ਸਨ, ਉਹ ਧਿਆਨ ਸਿੰਘ ਹੋਣਾ ਨੇ ਫੇਰ ਜਾ ਕੇ ਆਖਿਆ ਉਹ ਸਿੱਖਾਂ ਦੇ ਪੱਲੇ ਕੱਖ ਨਹੀਂ, ਤੁਸੀਂ ਕਾਹਤੋਂ ਭੱਜੇ ਜਾਂਦੇ ਜੇ? ਇਹਨਾਂ ਨੇ ਮਰਾਏ ਫਿਰ ਆਪਣੇ ਹੀ ਫੌਜੀ, ਆਪਣੇ ਹੀ ਸਿੱਖ ਸੈਨਿਕ, ਦੁਬਾਰਾ ਉਹਨਾਂ ਨੂੰ ਮੋੜ ਕੇ ਲਿਆ ਕੇ। ਸਿੱਖ ਤਾਂ ਜਿੱਤੇ ਹੋਏ ਸਨ। ਅੱਜ ਕੱਲ ਵੀ ਜੰਗਾਂ ਦੇ ਰੂਪ ਹੁਣ ਹੋਰ ਨੇ, ਢੰਗ ਤਰੀਕੇ ਹੋਰ ਨੇ। ਪਹਿਲਾਂ ਦਿਨੇ ਜੰਗਾਂ ਹੁੰਦੀਆਂ ਸਨ, ਰਾਤ ਨੂੰ ਬੰਦ ਹੋ ਜਾਂਦੀਆਂ ਸਨ, ਅੱਜ ਕੱਲ ਰਾਤ ਨੂੰ ਹੁੰਦੀਆਂ ਨੇ, ਦਿਨੇ ਬੰਦ ਹੋ ਜਾਂਦੀਆਂ। ਅੱਜ ਕੱਲ ਤੇ ਜੰਗਾਂ ਦਾ ਪਾਸਾ ਹੀ ਜਿਹੜਾ ਉਹ ਹੋਰ ਹੀ ਰੂਪ ਹੋ ਗਿਆ, ਨਾ ਗੋਲੀ ਦੀ, ਨਾ ਤੋਪਾਂ ਦੀ, ਨਾ ਬੰਦੂਕਾਂ ਦੀ, ਨਾ ਬੰਬਾਂ ਦੀ ਜੰਗ ਰਹਿ ਗਈ। ਹੁਣ ਤੇ ਪਰਮਾਣੂ ਬੰਬ ਬਣੇ ਨੇ, ਇੱਕ ਬੰਬ ਚੱਲੇਗਾ। ਕਹਿੰਦੇ ਪਰਮਾਣੂ ਬੰਬ ਜਦੋਂ ਚੱਲਦਾ, ਦੋ ਬੰਬ ਚੱਲੇ ਸੀ ਜਪਾਨ ਚ, ਅਮੈਰੀਕਾ ਨੇ ਚਲਾਏ ਸਨ, ਅੱਜ ਤੱਕ ਉੱਥੇ ਕੋਈ ਫਸਲ ਨਹੀਂ ਹੋਈ, ਬੱਚੇ ਅਪਾਹਜ ਜੰਮਦੇ ਨੇ। ਜਦੋਂ ਬੰਬ ਦੂਰੋਂ ਹੀ ਚੱਲਿਆ ਸੀ, ਬੰਦਿਆਂ ਦੀਆਂ ਹੱਡੀਆਂ ਵੀ ਪਿਘਲ ਗਈਆਂ। ਸੂਰਜ ਦੇ ਨਾਲੋਂ 4000 ਜਿੰਨੀ ਸੂਰਜ ਗਰਮੀ ਪੈਦਾ ਕਰਦਾ, ਉਹਦੇ ਨਾਲੋਂ ਵੀ 4000 ਗੁਣਾ ਜ਼ਿਆਦਾ ਪਰਮਾਣੂ ਬੰਬ ਦੀ ਗਰਮੀ ਹੁੰਦੀ ਹੈ। ਉਸ ਸਮੇਂ ਤੇ ਛੋਟੇ ਛੋਟੇ ਬੰਬ ਸਨ ਜਦੋਂ ਜਪਾਨ 'ਚ ਚੱਲੇ ਆ, ਅੱਜ ਤੇ ਪਤਾ ਹੀ ਨਹੀਂ ਉਹ ਕਿੰਨੀ ਤਰੱਕੀ ਅਸੀਂ ਕਰ ਗਏ ਹਾਂ। ਤੇ ਤਰੱਕੀ ਕਾਹਦੀ ਕੀਤੀ ਹੈ? ਇੱਕ ਦੂਜੇ ਨੂੰ ਮਾਰਨ ਦੀ, ਇਹ ਤਰੱਕੀ ਕੀਤੀ। ਇੱਕ ਦੂਜੇ ਦਾ ਸਿਰ ਵੱਢਣ ਦੀ, ਇੱਕ ਦੂਜੇ ਨੂੰ ਬਰਬਾਦ ਕਰਨ ਦੀ, ਇਹ ਤਰੱਕੀ ਸਾਡੀ, ਇਹ ਅਸੀਂ ਤਰੱਕੀ ਕਰ ਗਏ। ਇਹ ਜਿਹੜੀ ਫਿਰ ਸਾਡੀ ਤਰੱਕੀ ਆ ਨਾ ਗੁਰਮੁਖ ਪਿਆਰੇ, ਉਹ ਇੱਕ ਵੀ ਬੰਬ ਕਿਤੇ ਚੱਲ ਗਿਆ ਹੁਣ ਭਾਵੇਂ ਪਾਕਿਸਤਾਨ ਵੱਲੋਂ ਭਾਵੇਂ ਇੱਧਰੋਂ, ਜਾਨਾਂ ਦਾ ਨੁਕਸਾਨ ਹੋਏਗਾ, ਕੱਖ ਵੀ ਨਹੀਂ। ਪਰਮਾਣੂ ਬੰਬਾਂ ਦੀ ਜੱਗ ਤੇ ਬਚਣਾ ਹੀ ਕੁਛ ਨਹੀਂ। ਐਸਾ ਸਮਾਂ ਆ ਗਿਆ ਜਿਹੜੇ ਕਦੇ ਬਚਨ ਗੁਰੂ ਪ੍ਰਤਾਪ ਸਿੰਘ ਨੇ ਕੀਤੇ ਸਨ ਨਾ ਸੱਚੇ ਪਾਤਸ਼ਾਹ ਨੇ, ਉਦੋਂ ਕੀਤੇ ਸੀ। ਵੇਖੋ ਵੀ ਇਹ ਜਿਹੜੇ ਤੁਸੀਂ ਹਥਿਆਰ ਬਣਾਈ ਫਿਰਦੇ ਜੇ, ਜਿੰਨਾ ਚਿਰ ਇਹ ਹਥਿਆਰ ਸਮੁੰਦਰਾਂ ਵਿੱਚ ਨਹੀਂ ਸੁੱਟਦੇ ਉਹਨਾਂ ਚਿਰ ਅਮਨ ਸਥਾਪਿਤ ਨਹੀਂ ਹੋ ਸਕਦਾ। ਗੁਰੂ ਪ੍ਰਤਾਪ ਸਿੰਘ ਜੀ ਨੇ ਵੇਖੋ ਕਿੱਦਾਂ ਦਾ ਅਮਨ ਪੈਦਾ ਕੀਤਾ, ਜਿਹੜਾ ਹੁਣ ਗੁਰੂ ਤੇਗ ਬਹਾਦਰ ਜੀ ਕਰਨ ਜਾ ਰਹੇ ਨੇ। ਸੱਚੇ ਪਾਤਸ਼ਾਹ ਲੜਾਈ ਕਰਨ ਨਹੀਂ ਆਏ, ਜੰਗ ਕਰਨ ਨਹੀਂ ਆਏ, ਯੁੱਧ ਕਰਨ ਨਹੀਂ ਆਏ, ਸਤਿਗੁਰ ਸੁਲਾ ਕਰਾਉਣ ਵਾਸਤੇ ਆਏ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ। ਰਾਜੇ ਬਿਸ਼ਨ ਸਿੰਘ ਦੀ ਤੇ ਬੰਗਾਲ ਦੇ ਰਾਜੇ ਦੀ ਸੁਲਾ ਕਰਾਉਣਗੇ ਗਰੀਬ ਨਵਾਜ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੇਖਿਆ ਵੀ ਜਿੱਥੇ ਦੇਸ਼ਾਂ ਦੀ ਲੜਾਈ ਹੈ, ਸ਼ਹਿਰਾਂ ਪਿੰਡਾਂ ਦੀ ਲੜਾਈ ਹੈ, ਸਤਿਗੁਰਾਂ ਨੇ ਵੇਖਿਆ ਉਹ ਅਸੀਂ ਧਰਮੀ ਆ, ਮਾਲਾ ਫੜੀ ਕਿਸੇ ਕਿਰਪਾਨ ਪਾਈ ਹੈ, ਕੋਈ ਬਾਣੀ ਪੜਦਾ, ਕੋਈ ਨਾਮ ਜਪਦਾ, ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ, ਪਰ ਧਰਮੀ ਸਾਰੇ ਹੀ ਆ। ਪਰ ਸਤਿਗੁਰੂ ਪ੍ਰਤਾਪ ਸਿੰਘ ਨੇ ਵੇਖਿਆ ਉਹ ਧਰਮਾਂ ਦੇ ਨਾਂ ਤੇ ਲੜਾਈਆਂ ਹੋ ਰਹੀਆਂ, ਅਮਨ ਹੋਣਾ ਚਾਹੀਦਾ। ਗੁਰੂ ਪ੍ਰਤਾਪ ਸਿੰਘ ਨੇ ਭੈਣੀ ਸਾਹਿਬ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਸੱਦੀ, ਉਹਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਆਇਆ ਵੀ ਅਸੀਂ ਦਸਾਂ ਪਾਤਸ਼ਾਹਾਂ ਦੀ ਅਰਦਾਸ ਕਰਾਂਗੇ। ਗੁਰੂ ਪ੍ਰਤਾਪ ਸਿੰਘ ਕਹਿੰਦੇ ਭਾਵੇਂ ਇੱਕ ਗੁਰੂ ਦੀ ਕਰੋ, ਤੁਸੀਂ ਅਮਨ ਨਾਲ ਬਹਿ ਜਾਓ, ਸ਼ਾਂਤੀ ਨਾਲ ਬਹਿ ਜਾਓ, ਪਿਆਰ ਨਾਲ ਬਹਿ ਜਾਓ, ਸਾਨੂੰ ਕੋਈ ਅੜਿੱਕਾ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜੀ ਕਾਨਫਰੰਸ ਦੀ ਸ਼ੁਰੂ ਦੀ ਅਰਦਾਸ ਹੋਈ ਸੀ ਉਹ ਵੀ ਦਸਾਂ ਪਾਤਸ਼ਾਹਾਂ ਦੀ ਹੋਈ ਸੀ, ਸਮਾਪਤੀ ਦੀ ਵੀ ਦਸਾਂ ਪਾਤਸ਼ਾਹਾਂ ਦੀ ਹੋਈ ਸੀ। ਗੁਰੂ ਪ੍ਰਤਾਪ ਸਿੰਘ ਨੇ ਕੋਈ ਉਜਰ ਨਾ ਕੀਤਾ। ਸਤਿਗੁਰ ਕਹਿੰਦੇ ਪਿਆਰ ਨਾਲ ਬਹਿਣਾ ਚਾਹੀਦਾ, ਪ੍ਰੇਮ ਨਾਲ ਬਹਿਣਾ ਚਾਹੀਦਾ, ਸਾਨੂੰ ਪ੍ਰੇਮ ਚਾਹੀਦਾ, ਝਗੜੇ ਨਹੀਂ ਚਾਹੀਦੇ, ਅਸੀਂ ਧਰਮ ਦੇ ਨਾਂ ਤੇ ਫਸਾਦ ਨਹੀਂ ਚਾਹੁੰਦੇ। ਤੇ ਅੱਜ ਕੱਲ ਜਿਹੜਾ ਪ੍ਰਚਾਰ ਹੋ ਰਿਹਾ ਗੁਰਮੁਖ ਪਿਆਰਿਓ, ਉਹਦੇ ਚ ਨਿਰੀ ਈਰਖਾ ਅੱਗ ਉਗਲੀ ਜਾ ਰਹੀ ਇੱਕ ਦੂਜੇ ਦੇ ਵਿਰੁੱਧ। ਗੁਰੂ ਪ੍ਰਤਾਪ ਸਿੰਘ ਨੇ ਉਦੋਂ ਫੈਸਲਾ ਕੀਤਾ ਸੀ, ਮਤਾ ਪਾਇਆ ਗਿਆ ਸੀ, ਇੱਕ ਦੂਜੇ ਦੇ ਵਿਰੁੱਧ ਨਹੀਂ ਕੋਈ ਕੁਝ ਕਹੇਗਾ, ਆਪਣੇ ਧਰਮ ਦੇ ਮੰਡਣ ਦੇ ਰੂਪ ਵਿੱਚ ਗੱਲ ਹੋਏਗੀ, ਖੰਡਣ ਦੇ ਰੂਪ ਵਿੱਚ ਨਹੀਂ ਹੋਏਗੀ। ਇਹ ਉਦੋਂ ਲਿਖਤੀ ਰੂਪ ਵਿੱਚ ਗੱਲਾਂ ਲਿਖੀਆਂ ਗਈਆਂ। ਸਤਿਗੁਰੂ ਆਉਂਦਾ ਹੀ ਸ਼ਾਂਤੀ ਦਾ ਪੈਗਾਮ ਲੈ ਕੇ ਹੈ, ਸਤਿਗੁਰੂ ਆਉਂਦੇ ਹੀ ਸ਼ਾਂਤੀ ਗੁਰਮੁਖ ਪਿਆਰਿਓ ਪ੍ਰਦਾਨ ਕਰਨ ਵਾਸਤੇ। ਇਹ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ, ਜਿਹੜੀ ਨਾਮਧਾਰੀ ਪੰਥ ਵਿੱਚ ਸਾਡੇ ਚ ਸ਼ਾਂਤੀ ਹੈ ਨਾ, ਇਹ ਪ੍ਰੇਮ ਪਿਆਰ ਹੈ, ਇਹ ਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ। ਗੁਰਮੁਖ ਪਿਆਰਿਓ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੇ ਸਦਕਾ ਹੀ ਅਸੀਂ ਸੁੱਖ ਨਾਲ ਸ਼ਾਂਤੀ ਨਾਲ ਬੈਠੇ ਹੋਏ ਹਾਂ। ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਰਹਿਮਤ ਹੈ। ਲੜਾਈਆਂ ਕਰਨ ਨੂੰ ਕੋਈ ਟਾਈਮ ਥੋੜਾ ਲੱਗਦਾ, ਪਰ ਸ਼ਾਂਤੀ ਦਾ ਪ੍ਰਚਾਰ ਕਰਨ ਨੂੰ, ਪ੍ਰੇਮ ਜਿਹੜਾ ਉਹ ਹਿਰਦਿਆਂ ਚ ਪੈਦਾ ਕਰਨ ਨੂੰ, ਇਸ ਚੀਜ਼ ਨੂੰ ਟਾਈਮ ਲੱਗਦਾ। ਪਰ ਗੁਰੂ ਉਦੇ ਸਿੰਘ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਗੁਰਮੁਖ ਪਿਆਰਿਓ, ਚਾਰ ਸਵੇਰੇ ਬਲਦੀ ਅੱਗ ਵਿੱਚ ਵੀ ਠੰਡਕ ਪਾ ਕੇ ਰੱਖੀ, ਚਾਰ ਸਵੇਰੇ ਭਾਂਬੜ ਮੱਚਦੇ ਨੇ ਤੇ ਸਤਿਗੁਰਾਂ ਨੇ ਸ਼ੀਤ ਲਹਿਰ ਵਰਤਾ ਕੇ ਰੱਖੀ ਹੈ। ਇਹ ਕੋਈ ਸਤਿਗੁਰੂ ਹੀ ਕਰ ਸਕਦਾ, ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਗੁਰੂ ਸ਼ਾਂਤੀ ਦਾ ਪੈਗਾਮ ਲੈ ਕੇ ਆਉਂਦੇ ਨੇ, ਪ੍ਰੇਮ ਦੀ ਗੱਲ ਕਰਦੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਦੀ ਦੇ ਕੰਢੇ ਡੇਰਾ ਲਾਇਆ। ਰਾਜੇ ਦੇ ਮਨ ਚ ਕਈ ਵਿਚਾਰ ਨੇ, ਰਾਜੇ ਬਿਸ਼ਨ ਸਿੰਘ ਦੇ, ਉਹਨੇ ਤੋਪਾਂ ਜਿਹੜੀਆਂ ਸੀ ਨਦੀ ਦੇ ਕੰਢੇ ਖਿਲਾਰ ਕੇ ਚਲਾ ਦਿੱਤੀਆਂ, ਬੰਬ ਚਲਾ ਦਿੱਤੇ, ਛੋਟੀਆਂ ਤੋਪਾਂ ਚੋਂ ਵੀ ਗੋਲੇ ਚਲਾ ਦਿੱਤੇ, ਆਵਾਜ਼ ਪੈਦਾ ਹੋ ਗਈ। ਦੂਜੇ ਬੰਨੇ ਰਾਜਾ ਜਿਹੜਾ ਸੀ ਉਹਨੇ ਵੀ ਤਿਆਰੀ ਕਰ ਲਈ ਹੈ,
ਪਠੀ ਸੈਨ ਨਦ ਤੀਰ ਬੇਸਾਲਾ,
ਉਹਨੇ ਵੀ ਆਪਣੀ ਸੈਨਾ ਜਿਹੜੀ ਸੀ ਨਦੀ ਦੇ ਕਿਨਾਰੇ ਲੈ ਕੇ ਆਂਦੀ ਹੈ।
ਨਦ ਕੇ ਦੋਨੋ ਤਟ ਪਟ ਛਾਏ,
ਦੋਵੇਂ ਨਦੀ ਦੇ ਕਿਨਾਰੇ ਸੱਜੇ ਬੰਨੇ ਵੀ, ਖੱਬੇ ਬੰਨੇ ਵੀ, ਉਰਾਰ ਵੀ, ਪਾਰ ਵੀ, ਜਿਹੜੇ ਭੱਟ ਮੈਨੇ ਸੂਰਮੇ ਨੇ ਖਲੋਤੇ ਹੋਏ ਹਨ।
ਵਜੈ ਦਮਾਮੇ ਪਰੈ ਸੁਨਾਏ,
ਦਮਾਮੇ ਮੈਨੇ ਬੜੇ ਬੜੇ ਨਗਾਰੇ ਵੱਜਦੇ ਨੇ, ਢੋਲ ਵੱਜਦੇ ਨੇ, ਦੁੰਦਬੀਆਂ ਵੱਜਦੀਆਂ ਹਨ।
ਤੋਪਨ ਕੀ ਸ਼ਲਖ ਚਲਵਾਵਤ,
ਤੋਪਾਂ ਕਹਿੰਦੇ ਚੱਲਦੀਆਂ ਨੇ, ਇੱਕ ਚੱਲ ਗਈ, ਦੂਜੀ ਸ਼ਲਖ ਮੈਨੇ ਇਕੱਠੀਆਂ ਚੱਲਣੀਆਂ। ਇੱਕ ਹੁੰਦੀ ਨਾ ਇੱਕ ਤੋਪ ਚੱਲਣੀ, ਇਹ ਜਿਹੜਾ ਸ਼ਲਖ ਸ਼ਬਦ ਹੈ ਇਹਦਾ ਮਤਲਬ ਹੈ ਵੀ ਬਹੁਤ ਸਾਰੀਆਂ ਤੋਪਾਂ ਨੂੰ ਇਕੱਠੀਆਂ ਹੀ ਚਲਾ ਦੇਣਾ, ਇਹਨੂੰ ਸ਼ਲਕ ਕਹਿੰਦੇ ਨੇ। ਬਹੁਤ ਸਾਰੀਆਂ ਤੋਪਾਂ ਇਕੱਠੀਆਂ ਚੱਲਦੀਆਂ ਹਨ।
ਆਪ ਆਪਣੇ ਜੋਸ਼ ਦਿਖਾਵਤ,
ਆਪੋ ਆਪਣੇ ਜੋਸ਼ ਦਿਖਾਉਂਦੇ ਨੇ, ਆਪੋ ਆਪਣੀ ਤਾਕਤ ਦਿਖਾਉਂਦੇ ਹਨ।
ਆਪਣੇ ਮੰਤਰੀ ਸਕਲ ਬੁਲਾਏ,
ਆਪੋ ਆਪਣੇ ਮੰਤਰੀ ਰਾਜਿਆਂ ਨੇ ਕੋਲ ਬੁਲਾਏ ਹਨ।
ਮੰਤਰ ਕਰਨ ਪਾਰਿਪ ਚੜ੍ਹ ਆਏ,
ਤੇ ਗੁਰਮੁਖ ਪਿਆਰਿਓ ਮੰਤਰ ਮੈਨੇ ਸਲਾਹ, ਸਲਾਹ ਕਰਨ ਵਾਸਤੇ ਹੁਣ ਰਾਜਾ ਆ ਗਿਆ। ਆ ਵੇਖੋ, ਇੱਕ ਹੁੰਦਾ ਮੰਤਰ, ਇੱਕ ਹੁੰਦਾ ਜੰਤਰ, ਇੱਕ ਹੁੰਦਾ ਤੰਤਰ, ਇਹ ਤਿੰਨ ਚੀਜ਼ਾਂ ਹੁੰਦੀਆਂ। ਮੰਤਰ ਸ਼ਬਦ ਦਾ ਅਰਥ ਹੁੰਦਾ ਜਿਹੜਾ ਗੁਪਤ ਹੋਵੇ, ਜੰਤਰ ਉਹ ਹੁੰਦਾ ਜਿਹੜਾ ਲਿਖਿਆ ਜਾਵੇ, ਤੰਤਰ ਉਹ ਹੁੰਦਾ ਜਿਹੜਾ ਕਸਾਇਆ ਜਾਵੇ। ਗੁਰਮੁਖ ਪਿਆਰਿਓ, ਮੰਤਰ ਗੁਰਬਾਣੀ ਚ ਲਿਖਿਆ ਨਾ, ਮਨੈ ਪ੍ਰਗਾਸ ਭਇਓ ਭ੍ਰਮ ਨਾਸਿਓ, ਮੰਤਰ ਦਿਓ ਗੁਰ ਕਾਨ। ਗੁਰੂ ਨੇ ਕੰਨ ਵਿੱਚ ਮੰਤਰ ਦਿੱਤਾ, 1302 ਅੰਗ ਤੇ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ, ਮਨ ਚ ਪ੍ਰਕਾਸ਼ ਹੋ ਗਿਆ ਤੇ ਭਰਮ ਦੂਰ ਹੋ ਗਿਆ। ਮੰਤਰੀ ਅੱਜ ਕੱਲ ਵੀ ਮੰਤਰੀ ਨੇ, ਰਾਜਿਆਂ ਦੇ ਵੀ ਮੰਤਰੀ ਹੁੰਦੇ ਸੀ। ਮੰਤਰੀ ਦਾ ਮਤਲਬ ਹੀ ਇਹ ਆ, ਗੁਪਤ ਸਲਾਹਕਾਰ, ਜਿਹੜੀ ਗੱਲ ਰਾਜੇ ਵਿੱਚ ਤੇ ਮੰਤਰੀ ਵਿੱਚ ਹੋਣੀ ਆ ਨਾ, ਉਹ ਹੋਰ ਕਿਸੇ ਵਿੱਚ ਨਹੀਂ ਹੁੰਦੀ। ਜਿਵੇਂ ਗੁਰਮੁਖ ਪਿਆਰਿਓ, ਕੋਈ ਗਾਉਂਦਾ ਗਾਉਂਦਾ ਬੇਸੁਰਾ ਹੋ ਜਾਏ, ਅੰਤਰਾ ਹੋਰ ਲੱਗ ਜਾਏ, ਸਥਾਈ ਹੋਰ ਲੱਗ ਜਾਏ, ਪਤਾ ਲੱਗ ਜਾਂਦਾ ਵੀ ਆਹ ਤੇ ਬੇਸੁਰਾ ਹੋ ਗਿਆ, ਇਹ ਤੇ ਗੱਲ ਹੀ ਨਹੀਂ ਬਣੀ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਸਮਾਜ ਵੀ ਬੇਸੁਰਾ ਹੋ ਜਾਂਦਾ ਕਦੇ ਕਦੇ, ਮਨ ਵੀ ਬੇਸੁਰਾ ਹੋ ਜਾਂਦਾ, ਤੇ ਜਿਹੜੇ ਵਾਜੇ ਹਾਰਮੋਨੀਅਮ ਸਾਜ ਬੇਸੁਰੇ ਹੋ ਜਾਣ, ਉਹਨਾਂ ਨੂੰ ਫਿਰ ਕਾਰੀਗਰ ਠੀਕ ਕਰਦੇ ਨੇ। ਮੇਰੇ ਕੋ ਵੀ ਘਰੇ ਵਾਜੇ, ਮੈਂ ਵੀ ਵਜਾਉਣਾ ਹਾਰਮੋਨੀਅਮ, ਮੇਰੇ ਕੋ ਨਹੀਂ ਉਹ ਠੀਕ ਹੁੰਦਾ, ਮੈਨੂੰ ਜਾਚ ਹੀ ਨਹੀਂ, ਹਵਾ ਫਿਟਿੰਗ ਕਰ ਲਈਦੀ ਪਰ ਸੁਰ ਨਹੀਂ ਹੁੰਦਾ। ਸੁਰ ਉਹਨੂੰ ਕੋਈ ਕਾਰੀਗਰ ਹੀ ਕਰਦਾ, ਜਿਹੜਾ ਜਾਣਦਾ ਹੋਵੇ ਵੀ ਇਹਨੂੰ ਸੁਰ ਕਰਨਾ ਕਿੱਦਾਂ, ਹਾਰੀ ਸਾਰੀ ਨਹੀਂ ਕੋਈ ਕਰ ਸਕਦਾ। ਇਹ ਜਿਹੜਾ ਮਨ ਆ ਜਦੋਂ ਬੇਸੁਰਾ ਹੋ ਜਾਏ, ਇਹਦਾ ਕਾਰੀਗਰ ਆ ਸਤਿਗੁਰੂ। ਇਹ ਸਤਿਗੁਰੂ ਫਿਰ ਸੁਰ ਵਿੱਚ ਕਰਦਾ ਵੀ ਇਹਨੂੰ ਸਿੱਧਿਆਂ ਕਿਵੇਂ ਕਰਨਾ, ਇਹਨੂੰ ਸੁਰ ਵਿੱਚ ਕਿਵੇਂ ਕਰਨਾ। ਜਿਹੜੇ ਸੁਰ ਵਿੱਚ ਹੋ ਜਾਣ ਉਹਨਾਂ ਨੂੰ ਸੁਰ ਮੈਨੇ ਦੇਵਤੇ ਆਖਦੇ ਨੇ, ਜਿਹੜੇ ਸੁਰ ਵਿੱਚ ਨਾ ਹੋਣ ਉਹਨਾਂ ਨੂੰ ਅਸੁਰ, ਅਸੁਰ ਤੋਂ ਭਾਵ ਉਹਨਾਂ ਨੂੰ ਰਾਕਸ਼ਸ਼ ਕਿਹਾ ਜਾਂਦਾ। ਇਹ ਜਿਹੜਾ ਮੰਤਰ ਹੈ ਨਾ ਕੰਨ ਵਿੱਚ ਦੇ ਕੇ, ਜਿਹੜਾ ਗੁਪਤ ਮੰਤਰ, ਇਹਦੇ ਨਾਲ ਸਤਿਗੁਰੂ ਸੁਰ ਕਰਦਾ ਮਨ ਨੂੰ। ਮੰਤਰ ਗੁਰੂ ਕੋ ਮਿਲਦਾ, ਗੁਪਤ ਹੁੰਦਾ, ਤੇ ਗੁਰਬਾਣੀ ਚ ਲਿਖਿਆ ਵੀ ਗੁਪਤਾ ਨਾਮ ਵਰਤਾ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਰਿਹਾ। ਗੁਪਤ ਨਾਮ ਵਰਤੇਗਾ ਕਲਯੁਗ ਵਿੱਚ। ਤੁਸੀਂ ਪੱਠੇ ਦੱਥੇ ਬੀਜਦੇ ਜੇ, ਕਣਕ ਬੀਜਦੇ ਜੇ, ਜਿਹੜੇ ਬੀਜ ਕਣਕ ਦੇ ਜ਼ਮੀਨ ਦੇ ਉੱਤੇ ਰਹਿ ਜਾਣ ਮਿੱਟੀ ਤੇ, ਉਹ ਨਹੀਂ ਉੱਗਦੇ, ਜਾਂ ਕਾਂ ਘੁੱਗੀਆਂ ਗਟਾਰਾਂ ਤੋਤੇ ਚੁੱਗ ਜਾਂਦੇ। ਜਿਹੜੇ ਬੀਜ ਮਿੱਟੀ ਦੇ ਥੱਲੇ ਜ਼ਮੀਨ ਅੰਦਰ ਆ ਜਾਣ ਉਹ ਉੱਗਦੇ ਆ। ਜਿਹੜਾ ਭਜਨ ਗੁਪਤ ਹੋਵੇਗਾ, ਜਿਹੜੇ ਬੀਜ ਗੁਪਤ ਨੇ ਉਹੀ ਉੱਗਣਗੇ। ਜਿਹੜਾ ਭਜਨ ਗੁਪਤ ਹਿਰਦੇ ਚ ਹੋਵੇਗਾ ਉਹੀ ਫਲੀ ਭੂਤ ਹੋਏਗਾ। ਜਿਹੜਾ ਉੱਚੀ ਉੱਚੀ ਸਪੀਕਰਾਂ ਚ ਲੋਕ ਕਹਿੰਦੇ ਫਿਰਦੇ ਨੇ, ਉਹਦਾ ਕੋਈ ਫਲ ਨਹੀਂ। ਗੁਰਮੁਖ ਪਿਆਰਿਓ, ਮੰਤਰ ਦਾ ਅਰਥ ਹੀ ਇਹ ਆ, ਜਿਹੜਾ ਗੁਪਤ ਕਿਹਾ ਜਾਵੇ, ਗੁਪਤ ਜਪਿਆ ਜਾਵੇ। ਮੰਤਰੀ ਸ਼ਬਦ ਵੀ ਇਸੇ ਧਾਤੂ ਤੋਂ ਬਣਦਾ। ਮੰਤਰੀ ਦਾ ਮਤਲਬ ਹੈ ਗੁਪਤ ਸਲਾਹਕਾਰ। ਰਾਜੇ ਨੇ ਹੁਣ ਆਪਣੇ ਮੰਤਰੀ ਸੱਦੇ ਵੀ ਰਣਨੀਤੀ ਬਣਾਈ ਜਾਵੇ, ਪ੍ਰੋਗਰਾਮ ਬਣਾਇਆ ਜਾਵੇ, ਜੰਗ ਲੜਨੀ ਹੈ, ਤਿਆਰੀ ਕੀਤੀ ਜਾਵੇ। ਮੰਤਰੀ ਬੁਲਾਏ ਹਨ,
ਮਾਨ ਸਿੰਘ ਜੈ ਸੀਨ ਸਾਥ।
ਰਾਜੇ ਬੰਗਾਲ ਦੇ ਨੇ ਸੋਚਿਆ ਵੀ ਅੱਗੇ ਵੀ ਰਾਜਾ ਆਇਆ ਸੀ ਇਹਨਾਂ ਦਾ, ਦਾਦਾ ਪੜਦਾਦਾ ਬਿਜਨ ਸਿੰਘ ਦਾ, ਤੇ ਜਿੱਦਾਂ ਫਿਰ ਮਾਨ ਸਿੰਘ ਦੇ ਨਾਲ ਅਸੀਂ ਕੀਤੀ ਸੀ ਨਾ, ਜਿੱਦਾਂ ਮਾਨ ਸਿੰਘ ਨੂੰ ਮਾਰਿਆ ਸੀ, ਜਿੱਦਾਂ ਮਾਨ ਸਿੰਘ ਨੂੰ ਮਕਾਇਆ ਸੀ, ਜਿੱਦਾਂ ਮਾਨ ਸਿੰਘ ਦੀ ਦੁਰਗਤੀ ਕੀਤੀ ਸੀ। ਮੰਤਰੀਆਂ ਨੂੰ ਬੁਲਾ ਕੇ ਸਲਾਹ ਕਰਦਾ ਇਹਦੇ ਨਾਲ ਵੀ ਓਦਾਂ ਹੀ ਕਰੋ, ਇਸ ਰਾਜੇ ਨਾਲ ਮਾਰ ਦਿਓ, ਇਸ ਨੂੰ ਮਕਾ ਦੇਵੋ, ਇਸ ਨੂੰ
ਜਿਤਨੇ ਮੁਖ ਚਮੂ ਕੇ ਮਾਹੀ।
ਇਹ ਜਿੰਨੇ ਵੀ ਗੁਰਮੁਖ ਪਿਆਰੇ ਉਹ ਚਮੂ ਮੈਨੇ ਫੌਜ ਦੇ ਮੁਖੀ ਹਨ,
ਪ੍ਰਾਨ ਸਮੇਤ ਤਜੋ ਇਨ ਨਾਹੀ।
ਇਹਨਾਂ ਸਾਰਿਆਂ ਨੂੰ ਕੋਈ ਇਥੋਂ ਜੀਂਦਾ ਨਾ ਜਾਵੇ। ਬੰਗਾਲ ਦੇ ਰਾਜਾ ਨਦੀ ਤੋਂ ਪਰਲੇ ਬੰਨੇ ਖਲੋਤਾ, ਇਧਰ ਰਾਜਾ ਨਦੀ ਤੋਂ ਐਸ ਬੰਨੇ, ਬ੍ਰਹਮਪੁੱਤਰ ਦਰਿਆ ਤੋਂ ਐਸ ਬੰਨੇ, ਗੁਰੂ ਤੇਗ ਬਹਾਦਰ ਜੀ ਵੀ ਨਾਲ ਹਨ, ਫੌਜ ਵੀ ਨਾਲ ਹੈ। ਉਹ ਕਹਿੰਦਾ ਪਿਆ ਕੋਈ ਵੀ ਨਾ ਇਹਨਾਂ ਚੋ ਜੀਂਦਾ ਜਾਵੇ, ਇਹਨਾਂ ਨੂੰ ਮਾਰ ਕੇ ਮੁਕਾ ਦੇਵੋ।
ਐਸੀ ਕਰੋ ਨਾ ਹਟ ਪੁਨਿਆ,
ਇਦਾਂ ਦੀ ਇਹਨਾਂ ਦੇ ਨਾਲ ਕਰੋ, ਇਦਾਂ ਦੀ ਇਹਨਾਂ ਨੂੰ ਮਾਰ ਮਾਰੋ, ਇਦਾਂ ਦੀ ਕੁਰਕੁੱਟ ਮੱਚੇ, ਕੋਈ ਵੀ ਦੁਬਾਰਾ ਇਧਰ ਨੂੰ ਮੂੰਹ ਨਾ ਕਰੇ।
ਆਪਣੇ ਦੇਸ਼ ਰਹਿ ਡਰ ਪਾਵ ਹੈ,
ਏਦਾਂ ਦਾ ਡਰ ਇਹਨਾਂ ਦੇ ਅੰਦਰ ਪਾ ਦੋ ਵੀ ਆਪਣੇ ਦੇਸ਼ ਵਿਚ ਹੀ ਰਹਿਣ, ਸਾਡੇ ਦੇਸ਼ ਦਾ ਨਾਂ ਲੈ ਕੇ ਵੀ ਇਹਨਾਂ ਨੂੰ ਡਰ ਆਵੇ, ਸਾਡਾ ਨਾਂ ਲੈ ਕੇ ਵੀ ਕੰਬ ਜਾਣ।
ਤੁਰ ਕੇ ਸ਼ਰ ਕੋ ਲਸ਼ਕਰ ਭਾਰੋ,
ਤੇ ਗੁਰਮੁਖ ਪਿਆਰਿਓ ਬੜਾ ਜਿਆਦਾ ਭਾਰੀ ਲਸ਼ਕਰ ਭਾਰੀ ਫੌਜ ਹੈ।
ਜੰਤਰ ਮੰਤਰ ਕਰ ਸਰਬ ਸੰਘਾਰੋ,
ਬੰਗਾਲ ਦੇ ਰਾਜੇ ਨੇ ਆਖਿਆ, ਕਿਉਂਕਿ ਉਹ ਰਾਜਾ ਬਿਸ਼ਨ ਸਿੰਘ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਵਾ, ਔਰੰਗਜ਼ੇਬ ਦੇ ਵੱਲੋਂ ਆਇਆ। ਅਕਬਰ ਦੇ ਸਮੇਂ ਇਹਨਾਂ ਦੇ ਪਰਿਵਾਰ ਦੇ ਸੰਬੰਧ ਨੇ ਰਾਜ ਦਰਬਾਰ ਨਾਲ। ਜੋਧਾ ਬਾਈ ਜਿਹੜੀ ਸੀ ਉਹਦਾ ਭਤੀਜਾ ਸੀ ਮਾਨ ਸਿੰਘ, ਉਹਦੇ ਅੱਗੋਂ ਪਰਿਵਾਰ ਵਿੱਚ ਇਹ ਰਾਜਾ ਬਿਸ਼ਨ ਸਿੰਘ, ਰਾਜਾ ਰਾਮ ਸਿੰਘ, ਕਿਸ਼ਨ ਸਿੰਘ ਇਹ ਸਾਰੇ ਹੋਏ ਨੇ। ਇਸ ਕਰਕੇ ਹੁਣ ਔਰੰਗਜ਼ੇਬ ਨੇ ਭੇਜਿਆ ਵਾ ਬਿਸ਼ਨ ਸਿੰਘ ਨੂੰ ਵੀ ਤੂੰ ਹੁਣ ਮਾਰ ਕੇ ਆ। ਇਹ ਬੰਗਾਲ ਦੇ ਰਾਜੇ ਨੇ ਆਖਿਆ ਬੜੀ ਭਾਰੀ ਫੌਜ ਹੈ ਇਹ ਤੁਰਕੇਸ਼ਰ ਦੀ, ਇਹ ਮੁਸਲਮਾਨ ਰਾਜੇ ਦੀ, ਐਦਾਂ ਦਾ ਇਹਨਾਂ ਨੂੰ ਸਬਕ ਸਿਖਾਓ, ਸਾਡੇ ਘਰ ਆਏ ਨੇ, ਦੁਬਾਰਾ ਇਧਰ ਨੂੰ ਮੂੰਹ ਨਾ ਕਰਨ। ਇਹ
ਮੈਂ ਕਹਿਨਹੁੰ ਆਵਣ ਮਨ ਧਾਰਿਓ,
ਏਦਾਂ ਗੁਰਮੁਖ ਪਿਆਰੇ ਉਹਨਾਂ ਸਲਾਹ ਕੀਤੀ ਹੈ।
ਜਬ ਮਾਨ ਸਿੰਘ ਕੋ ਇਤ ਮਾਰਿਓ,
ਜਦੋਂ ਕਹਿੰਦੇ ਫਿਰ ਮਾਨ ਸਿੰਘ ਨੂੰ ਉਹ ਗੱਲਾਂ ਕਰਦੇ ਨੇ ਵੀ ਅਸੀਂ ਮਾਨ ਸਿੰਘ ਨੂੰ ਜਦੋਂ ਮਾਰਿਆ ਸੀ,
ਮੈਂ ਕਹਿਨਹੁੰ ਆਵਣ ਮਨ ਧਾਰਿਓ।
ਅੱਜ ਤੱਕ ਕਹਿੰਦੇ ਇੰਨੇ ਰਾਜੇ ਬੀਤ ਗਏ, ਇੰਨਾ ਸਮਾਂ ਹੋ ਗਿਆ, ਅੱਜ ਤੱਕ ਕੋਈ ਇੱਥੇ ਨਹੀਂ ਸੀ ਆਇਆ। ਆ ਦੂਜੀ ਵਾਰ ਹੁਣ ਮਾਨ ਸਿੰਘ ਤੋਂ ਬਾਅਦ ਇਹ ਹੁਣ ਬਿਸ਼ਨ ਸਿੰਘ ਆਇਆ ਹੈ।
ਇਹ ਜੜ ਕੋ ਹਮ ਤੇ ਅਨਜਾਨ,
ਜੜ ਮੈਨੇ ਹੁੰਦਾ ਮੂਰਖ, ਜੜ ਮੈਨੇ ਹੁੰਦਾ ਜਾਹਿਲ। ਉਹ ਕਹਿਣ ਲੱਗਾ ਇਹ ਮੂਰਖ ਹੈ ਬਿਸ਼ਨ ਸਿੰਘ, ਸਾਡੇ ਤੋਂ ਅਨਜਾਨ ਹੈ, ਸਾਨੂੰ ਜਾਣਦਾ ਨਹੀਂ ਹੈ।
ਚਮੂ ਮਹਾਨ,
ਇਸੇ ਕਰਕੇ ਸਾਡੇ ਤੇ ਫੌਜ ਚੜਾ ਕੇ ਲਿਆਇਆ ਹੈ।
ਪ੍ਰਭਾਵ ਹਮਾਰੇ ਕੋ ਜਾਣਾ,
ਸਾਡੇ ਪ੍ਰਭਾਵ ਨੂੰ ਇਹ ਜਾਣਦਾ ਨਹੀਂ ਹੈ।
ਮੱਖਿਆ ਕੋ ਬੜ ਬਰਦਾਨਾ,
ਇਸ ਕਰਕੇ ਗੁਰਮੁਖ ਪਿਆਰੇ ਉਹਨੇ ਆਖਿਆ ਵੀ ਇਸ ਤਰ੍ਹਾਂ ਦੇ ਕਾਰਜ ਕਰਦਾ ਹੈ।
ਉਹ ਜੀਤੈ ਹਮ ਕੋ ਬਰਿਆਈ,
ਤੇ ਗੁਰਮੁਖ ਪਿਆਰੇ ਉਹ ਕਹਿੰਦਾ ਕੌਣ ਬਰਿਆਈ ਮੈਨੇ ਹੁੰਦਾ ਜੋਰਾ ਜਬਰੀ, ਕਿਹੜਾ ਵਾ ਜਿਹੜਾ ਸਾਨੂੰ ਜ਼ੋਰ ਨਾਲ ਤਾਕਤ ਨਾਲ। ਵੇਖੋ ਦੋ ਤਰੀਕਿਆਂ ਨਾਲ ਜਿੱਤ ਹੁੰਦੀ ਆ, ਦੋ ਤਰੀਕਿਆਂ ਨਾਲ ਜਿੱਤ ਜਿੱਤੀ ਜਾਂਦੀ। ਇੱਕ ਤੇ ਜਿੱਤ ਹੁੰਦੀ ਆ ਵੀ ਧੱਕੇ ਨਾਲ, ਜ਼ੋਰਾ ਜਬਰੀ ਲੜ ਕੇ ਸੈਨਾ ਨਾਲ, ਸੈਨਿਕਾਂ ਨਾਲ। ਦੂਜੀ ਜਿੱਤ ਹੁੰਦੀ ਆ ਕਿਸੇ ਦੇ ਹਿਰਦੇ ਨੂੰ ਜਿੱਤ ਲੈਣਾ, ਕਿਸੇ ਦੇ ਮਨ ਨੂੰ ਜਿੱਤ ਲੈਣਾ, ਇਹ ਵੀ ਗੁਰਮੁਖ ਪਿਆਰੇ ਉਹ ਜਿੱਤ ਹੁੰਦੀ ਆ। ਭਰਥਰੀ ਹਰੀ ਨੇ ਇੱਕ ਬਚਨ ਕਿਹਾ, ਉਹ ਤੀਜੀ ਜਿੱਤ ਬਾਰੇ ਗੱਲ ਕਰਦਾ। ਉਹ ਕਹਿੰਦਾ ਇੱਕ ਤੇ ਜਿੱਤ ਆ ਸੈਨਾ ਨਾਲ, ਦੂਜੀ ਜਿੱਤ ਆ ਕਿਸੇ ਦੇ ਹਿਰਦੇ ਨੂੰ ਜਿੱਤ ਲੈਣਾ ਪਾਰੇ ਉਪਕਾਰ ਕਰਕੇ, ਤੇ ਕਹਿੰਦਾ ਤੀਜੀ ਜਿਹੜੀ ਜਿੱਤ ਆ ਨਾ ਗੁਰਮੁਖ ਪਿਆਰਿਓ, ਤੀਜੀ ਜਿੱਤ ਇਹ ਆ ਕਿ ਜਿਹੜੇ ਬੰਦੇ ਨੇ ਆਪਣੇ ਮਨ ਨੂੰ ਜਿੱਤ ਲਿਆ, ਮਨ ਰਿਪੂ ਜੀਤਾ ਸਭ ਰਿਪੂ ਜੀਤੇ, ਦੂਜੀ ਵਾਰੀ ਫੇਰ ਇਹੋ ਹੀ ਤੁਕ, ਮਨ ਰਿਪੂ ਜੀਤਾ ਸਭ ਰਿਪੂ ਜੀਤੇ, ਦੋ ਵਾਰੀ ਇੱਕੋ ਹੀ ਤੁਕ ਲਿਖੀ, ਉਹੋ ਹੀ ਸ਼ਬਦ ਉਹੀ ਅੱਖਰ, ਮਨ ਰਿਪੂ ਜੀਤਾ ਸਭ ਰਿਪੂ ਜੀਤੇ, ਮਨ ਰਿਪੂ ਜੀਤਾ ਸਭ ਰਿਪੂ ਜੀਤੇ, ਦੋ ਵਾਰੀ ਲਿਖਿਆ। ਦੋ ਵਾਰੀ ਕਿਉਂ ਲਿਖਿਆ? ਪਹਿਲੀ ਤੁਕ ਦਾ ਅਰਥ ਆ ਰਿਪੂ ਮੈਨੇ ਹੁੰਦਾ ਦੁਸ਼ਮਣ, ਜਿੰਨਾ ਚਿਰ ਤੇਰਾ ਮਨ ਦੁਸ਼ਮਣ ਜੀਂਦਾ ਉਹਨਾਂ ਚਿਰ ਤੇਰੇ ਸਾਰੇ ਦੁਸ਼ਮਣ ਜੀਂਦੇ ਨੇ। ਦੂਜੀ ਤੁਕ ਦਾ ਅਰਥ ਹੈ ਜੀਤਾ ਮੈਨੇ ਜਿੱਤਿਆ, ਜਦੋਂ ਤੂੰ ਆਪਣੇ ਮਨ ਦੁਸ਼ਮਣ ਨੂੰ ਜਿੱਤ ਲਿਆ ਉਦੋਂ ਤੂੰ ਸਾਰੇ ਸੰਸਾਰ ਨੂੰ ਜਿੱਤ ਲਵੇਂਗਾ। ਮਨ ਜੀਤੈ ਜਗ ਜੀਤ, ਮਨ ਨੂੰ ਜਿੱਤੇਗਾ ਤੇ ਦੁਨੀਆਂ ਜਿੱਤੀ ਜਾਵੇਗੀ। ਇਹ ਗੁਰਮੁਖ ਪਿਆਰੇ ਉਹ ਜਿੱਤ ਹੈ ਦੂਜੀ, ਤੀਜੀ ਜਿੱਤ ਜਿਹੜੀ ਹੈ ਇੱਥੇ ਹੁਣ ਜਿੱਤ ਗੁਰਮੁਖ ਪਿਆਰੇ ਉਹ ਗੱਲ ਆਉਣ ਡਈ ਹੈ ਆਮੋ ਸਾਹਮਣੇ ਦੀ, ਆਮੋ ਸਾਹਮਣੇ ਜਿਹੜੀ ਗੱਲ ਆਉਣੀ ਹੈ। ਹੁਣ ਪਾਕਿਸਤਾਨ ਨਾਲ ਸਾਡੀ ਤਲਖੀ ਚੱਲਦੀ ਪਈ ਹੈ, ਵੱਖੋ ਵੱਖਰੇ ਵਿਚਾਰ ਨੇ ਲੋਕਾਂ ਦੇ, ਕਈ ਲੋਕ ਕਹਿੰਦੇ ਨੇ ਵੀ ਇਮਰਾਨ ਖਾਨ ਨੇ ਜਿਹੜਾ ਉਹ ਪਾਇਲਟ ਵਾਪਸ ਕੀਤਾ ਉਹਨੇ ਡਰਦਿਆਂ ਹੀ ਕਰਤਾ। ਕਈ ਲੋਕ ਕਹਿੰਦੇ ਨੇ ਵੀ ਉਹਨੇ ਦੂਜੇ ਦੇਸ਼ਾਂ ਦੇ ਦਬਾਅ ਵਿੱਚ ਆਣ ਕੇ ਕਰਤਾ। ਕਈ ਲੋਕ ਕਹਿੰਦੇ ਨੇ ਵੀ ਇਹ ਸੈਨਾ ਦਾ ਕਾਨੂੰਨ ਹੈ ਵੀ ਫੌਜੀ ਨੂੰ ਜਿਹਨੇ ਫੌਜ ਦੀ ਵਰਦੀ ਪਾਈ ਹੋਵੇ ਏਦਾਂ ਉਹਨੂੰ ਰੱਖ ਨਹੀਂ ਸਕਦੇ, ਉਹਨੂੰ ਕਰਨਾ ਹੀ ਪੈਂਦਾ। ਪਰ ਇਹ ਗੱਲਾਂ ਨਹੀਂ ਹੈ, ਉਹ ਜਿੰਨਾ ਚਿਰ ਮਰਜ਼ੀ ਰੱਖ ਲੈ। ਕਈ ਸਿਆਣੇ ਲੋਕ ਇਹ ਕਹਿੰਦੇ ਨੇ ਵੀ ਇਹ ਬੜੀ ਜ਼ਿਆਦਾ ਵੱਡੀ ਸਿਆਣਪ ਵਾਲੀ ਗੱਲ ਹੈ, ਉਹਨੇ ਫੌਜੀ ਵਾਪਸ ਕਰਕੇ ਸਾਰਿਆਂ ਦੇ ਦਿਲ ਜਿੱਤ ਲੈ ਨੇ ਵੀ ਆਹ ਵੀ ਕੰਮ ਪਿਆਰ ਨਾਲ ਮੁਹੱਬਤ ਨਾਲ ਵੀ ਕੀਤਾ ਜਾ ਸਕਦਾ। ਉਹਨੇ ਪ੍ਰੇਮ ਦਾ ਸੰਦੇਸ਼ ਦਿੱਤਾ, ਇਹ ਪਿਆਰ ਦੀ ਉਹਨੇ ਗੱਲ ਕੀਤੀ। ਗੁਰਮੁਖ ਪਿਆਰੇ ਇੱਥੇ ਜਿਹੜੇ ਰਾਜੇ ਇਕੱਤਰ ਹੋਏ ਨੇ ਆਹਮੋ ਸਾਹਮਣੇ, ਉਹ ਕਹਿੰਦਾ ਉਹਨਾਂ ਨੂੰ ਪਤਾ ਨਹੀਂ ਬੰਗਾਲ ਦਾ ਰਾਜਾ ਕਹਿੰਦਾ ਇਹਦੇ ਜਿਹੜੇ ਵੱਡੇ ਵਡੇਰੇ ਨੂੰ ਅਸੀਂ ਇੱਥੇ ਮਾਰਿਆ, ਫੌਜ ਨੂੰ ਭਜਾਇਆ, ਉਹਨਾਂ ਨੂੰ ਅਸੀਂ ਜਿੱਤਿਆ ਹੈ।
ਬੜਾ ਮੰਤਰ ਦੇ ਸ਼ਤਰ ਖਪਾਈ।
ਇਹ ਜਿਹੜਾ ਬੰਗਾਲ ਸੀ ਨਾ, ਮੰਤਰਾਂ ਤੰਤਰਾਂ ਵਿੱਚ ਬੜਾ ਜ਼ਿਆਦਾ ਪ੍ਰਸਿੱਧ ਸੀ। ਜਦੋਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇੱਥੇ ਗਏ ਆ ਨਾ, ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਚ ਲਿਖਿਆ, ਮੈਂ ਕਥਾ ਉਹਦੀ ਕੀਤੀ, ਆਪ ਜੀ ਨੇ ਸੁਣੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਇੱਥੇ ਬੰਗਾਲ ਚ ਆਏ ਤੇ ਮਰਦਾਨੇ ਨੂੰ ਭੇਡੂ ਬਣਾ ਦਿੱਤਾ, ਇੱਥੇ ਇਸੇ ਇਲਾਕੇ ਵਿੱਚ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਉਹਨਾਂ ਬੰਗਾਲ ਦੀਆਂ ਔਰਤਾਂ ਨੇ, ਜਨਾਨੀਆਂ ਨੇ। ਬੜੀ ਤੰਤਰ ਵਿੱਦਿਆ, ਮੰਤਰ ਵਿੱਦਿਆ ਸੀ, ਮੰਤਰਾਂ ਵਿੱਚ ਬੜੀ ਸ਼ਕਤੀ ਹੁੰਦੀ ਜੇ। ਦਸਮ ਗ੍ਰੰਥ ਪੜ੍ਹੋ, ਦਸਮ ਗ੍ਰੰਥ ਵਿੱਚ ਲਿਖਿਆ ਰਾਜੇ ਜਿਨ ਮੇਜੇ ਦੇ ਪਿਓ ਨੂੰ ਗੁਰਮੁਖ ਪਿਆਰਿਓ ਜਦੋਂ ਸੱਪ ਨੇ ਡੰਗ ਮਾਰਿਆ ਤੇ ਉਹ ਮਰ ਗਿਆ। ਰਾਜੇ ਜਨ ਮੇਜੇ ਦਾ ਪਿਤਾ ਜਦੋਂ ਮਰ ਗਿਆ ਤਖਸ਼ ਨਾਗ ਦੇ ਡੱਸਣ ਦੇ ਨਾਲ, ਰਾਜੇ ਜਨ ਮੇਜੇ ਨੇ ਫੈਸਲਾ ਕੀਤਾ ਵੀ ਮੇਰੇ ਪਿਓ ਨੂੰ ਸੱਪ ਲੜਿਆ ਮਰ ਗਿਆ। ਉਹਨੇ ਪੰਡਤਾਂ ਨੂੰ ਬੁਲਾਇਆ, ਬੜੇ ਬੜੇ ਸਿਆਣੇ ਪੰਡਤਾਂ ਵਿਦਵਾਨਾਂ ਨੂੰ ਜਿਹੜੇ ਮੰਤਰ ਸ਼ਕਤੀ ਜਾਣਦੇ ਸਨ, ਪੜ੍ਹੇ ਲਿਖੇ ਸਨ। ਉਹਨੇ ਆਖਿਆ ਮਹਾਂਪੁਰਸ਼ੋ, ਮੈਂ ਲੈਣਾ ਆਪਣੇ ਪਿਓ ਦਾ ਬਦਲਾ, ਤੇ ਦੱਸੋ ਕਿਵੇਂ ਲਿਆ ਜਾਵੇ ਸੱਪ ਜਿਹੜਾ ਉਹ ਲੜ ਗਿਆ ਮੇਰੇ ਪਿਤਾ ਨੂੰ ਤੇ ਉਹਦੇ ਨਾਲ ਉਹ ਮਰ ਗਿਆ। ਰਾਜਾ ਪਰੀਕਸ਼ਿਤ, ਉਹਨਾਂ ਪੰਡਤਾਂ ਆਖਿਆ ਗੱਲ ਹੀ ਕੋਈ ਨਹੀਂ, ਹਮਣਕੁੰਡ ਦੀ ਰਚਨਾ ਕੀਤੀ ਜਾਵੇ। ਮੈਨੂੰ ਹੁਣ ਵਿਸਰ ਗਿਆ ਵੀ ਉਹ ਕਿੰਨੀਆਂ ਧਾਰਾਂ ਹਮਣਕੁੰਡ ਵਿੱਚ ਘਿਓ ਦੀਆਂ ਪੈਂਦੀਆਂ ਸੀ, ਹਾਥੀ ਦੀ ਜਿੱਡੀ ਸੁੰਡ ਹੁੰਦੀ ਹੈ ਨਾ, ਓਡੀਆਂ ਓਡੀਆਂ ਧਾਰਾਂ ਲਗਾਤਾਰ ਨਿਰੰਤਰ ਬਿਨੇ ਰੁਕਿਆਂ ਉਸ ਹਮਣਕੁੰਡ ਵਿੱਚ ਪੈਂਦੀਆਂ ਸਨ। ਬੜਾ ਵੱਡਾ ਹਮਣਕੁੰਡ ਬਣਾਇਆ ਗਿਆ। ਮੰਤਰ ਲੱਗੇ ਪੜ੍ਹਨ, ਪੰਡਿਤ ਲੋਕ ਜਿਹੜੇ ਵਿਦਵਾਨ ਸਨ ਉਹਨਾਂ ਮੰਤਰਾਂ ਦੀ ਸ਼ਕਤੀ ਦੇ ਨਾਲ, ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਵਿੱਚ ਲਿਖਿਆ, ਉਹਨਾਂ ਮੰਤਰਾਂ ਦੀ ਸ਼ਕਤੀ ਦੇ ਨਾਲ ਜਿਹੜੇ ਸੱਪ ਸਨ ਆਪਣੇ ਆਪ ਖਿੱਚੇ ਚਲੇ ਆਉਣ ਲੱਗੇ, ਆਪਣੇ ਆਪ ਉੱਡ ਉੱਡ ਕੇ ਆਉਣ ਲੱਗੇ, ਆਪਣੇ ਆਪ ਜਿਹੜੇ ਸਨ ਉਹ ਧੂਏ ਘਸੀਟੇ ਉਸ ਹਮਣ ਕੁੰਡ ਵਿੱਚ ਆਣ ਕੇ ਡਿੱਗਣ ਲੱਗੇ, ਡਿੱਗ ਡਿੱਗ ਕੇ ਸੜਨ ਲੱਗੇ, ਮਰਨ ਲੱਗੇ, ਜਰਨ ਲੱਗੇ ਮੰਤਰਾਂ ਦੀ ਸ਼ਕਤੀ ਨਾਲ। ਉਹਨਾਂ ਮੰਤਰ ਪੜ੍ਹੇ, ਇਹ ਮੰਤਰਾਂ ਦੀ ਸ਼ਕਤੀ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਹੂੰ ਆਦ ਗੁਸ਼ਟੰਗ, ਕਿਤੇ ਅੱਧੇ ਅੱਧੇ ਗੂਠੇ ਜਿੰਨੇ ਸੱਪ, ਕਿਤੇ ਚਾਲੀ ਚਾਲੀ ਜੋਜਨ ਲੰਮੇ ਸੱਪ, ਜਿਹੜੇ ਉਹ ਹਮਣ ਕੁੰਡ ਵਿੱਚ ਆ ਕੇ ਡਿੱਗਦੇ ਸਨ। ਮੰਤਰ ਹੁੰਦੇ ਨੇ, ਆਠੂਏ ਦਾ ਮੰਤਰ, ਸੱਪ ਦਾ ਮੰਤਰ, ਕਈ ਤਰ੍ਹਾਂ ਦੇ ਮੰਤਰ ਹੈ। ਪਰ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਜਿਹੜਾ ਮੰਤਰ ਗੁਰੂ ਨਾਨਕ ਦਾ ਗੁਰੂ ਰਾਮ ਸਿੰਘ ਨੇ ਆਪਣੇ ਸਿੱਖਾਂ ਨੂੰ ਦਿੱਤਾ, ਇਹ ਵੀ ਮੰਤਰ ਹੈ ਜਿਹੜਾ ਤੁਸੀਂ ਜਪਦੇ ਜੇ, ਇਹ ਵੀ ਮੰਤਰ ਹੈ। ਉਹ ਕਹਿੰਦੇ ਨੇ ਮੰਤਰ ਦੀ ਉਹ ਰਾਜ, ਗਿਆਨੀ ਗਿਆਨ ਸਿੰਘ ਲਿਖਦੇ ਨੇ, ਮੰਤਰ ਦੀ ਉਹ ਰਾਜ ਸ੍ਰੀ ਵਾਹਿਗੁਰੂ ਕਾਜ ਸਾਜ, ਜਾਹੇ ਸਮ ਔਰ ਨਾ ਦਰਾਜ, ਫਲ ਦਾਇਕ ਹੈ ਜਹੀ ਕਲੀ ਕਾਲ ਕੀ, ਕੁਚਾਲਤਾ ਕੋ ਗਾਲਤਾ ਹੈ ਟਾਲਤਾ, 84 ਜੋਨ ਮਾਇਕ ਹੈ। ਐਦਾਂ ਦਾ ਮੰਤਰ ਹੈ ਜਿਹੜਾ ਤੁਸੀਂ ਜਪਦੇ ਜੇ। ਕੋਈ ਮੰਤਰ ਸੱਪ ਦਾ, ਕੋਈ ਮੰਤਰ ਠੂਏ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਇਹ ਜਿਹੜਾ ਮੰਤਰ ਤੁਹਾਨੂੰ ਗੁਰੂ ਰਾਮ ਸਿੰਘ ਨੇ ਦਿੱਤਾ 84 ਲੱਖ ਜੂਨ ਨੂੰ ਕੱਟ ਦਿੰਦਾ, ਇਹ ਮੰਤਰ ਜਨਮਾਂ ਜਨਮਾਂ ਦੀਆਂ ਫਾਹੀਆਂ ਵੱਢ ਦਿੰਦਾ। ਇਹ ਜਿਹੜੀ ਗੁਰਮੁਖ ਪਿਆਰੇ ਉਹ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਮੂਤ ਕਲੀ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ ਭਰੀਆਂ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਇਸੇ ਮੰਤਰ ਦੇ ਨਾਲ ਜਨਮਾਂ ਜਨਮਾਂ ਨੂੰ ਲੱਗੀ ਹੋਈ ਜਨਮਾਂ ਜਨਮਾਂ ਦੀ ਮਨ ਤੇ ਮੈਲ ਧੁੱਪ ਜਾਂਦੀ ਏ, ਲਹਿ ਜਾਂਦੀ ਏ, ਨਿਰਮਲ ਹੋ ਜਾਂਦਾ ਏ ਮਨ। ਐਦਾਂ ਦਾ ਮੰਤਰ ਹੈ ਗੁਰਮੁਖ ਪਿਆਰਿਓ ਜਿਹੜਾ ਤੁਹਾਨੂੰ ਗੁਰੂ ਨੇ ਦਿੱਤਾ। ਹੁਣ ਕੋਈ ਨਾ ਜਪੇ ਨਾ ਸਿਮਰਨ ਕਰੇ ਇਹ ਤੇ ਹੁਣ ਉਹਦੀ ਗੱਲ ਹੈ ਨਾ। ਕਿਸੇ ਬੰਦੇ ਨੂੰ 40 ਬੋਰੀਆਂ ਕਣਕ ਮਿਲ ਜਾਏ, ਜ਼ਮੀਨ ਵੀ ਮਿਲ ਜਾਏ, ਹੁਣ ਉਹ ਬੀਜੇ ਹੀ ਨਾ ਤੇ ਇਹਦੇ ਚ ਕਣਕ ਦਾ ਕੀ ਕਸੂਰ ਹੈ, ਜ਼ਮੀਨ ਦਾ ਕੀ ਕਸੂਰ ਹੈ? ਇਹ ਤੇ ਆਪ ਹੀ ਉਦਮ ਕਰਨਾ ਪੈਣਾ ਨਾ, ਵੀ ਪਹਿਲਾਂ ਜ਼ਮੀਨ ਨੂੰ ਬਣਾਵੇ, ਉੱਥੇ ਕਣਕ ਲੈ ਕੇ ਜਾਵੇ, ਫਿਰ ਬੀਜੇ। ਇਹ ਜ਼ਮੀਨ ਹੈ ਗੁਰਮੁਖ ਪਿਆਰਿਓ ਹਿਰਦਾ, ਇਹ ਜ਼ਮੀਨ ਹੈ ਸਾਡਾ ਸਰੀਰ, ਨਾਮ ਬੀਜ ਹੈ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ, ਇਹ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਨਾਮ ਨੂੰ ਬੀਪਾ ਨਾਮ ਦਾ ਸੰਤੋਖ ਦਾ ਸੁਹਾਗਾ ਮਾਰ ਦੇ। ਐਦਾਂ ਕਰ, ਇਸ ਤਰ੍ਹਾਂ ਇਹ ਬੀ ਭਾਉ ਕਰਮ ਕਰ ਜੰਮਸੀ ਸੇ ਕਰ ਭਾਗਠ ਦੇਖ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਖੇਤੀ ਉੱਗ ਪਈ, ਨਾਮ ਰੂਪੀ ਬੀਜ ਜੰਮ ਪਿਆ, ਉਹ ਅਮੀਰ ਹੋ ਗਏ। ਭਾਗਤ ਡੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਮ, ਜਿਨ੍ਹਾਂ ਦੇ ਕੋਲ ਨਾਮ ਦਾ ਧਨ ਆ ਗਿਆ ਉਹ ਅਮੀਰ ਹੋ ਗਏ, ਬਾਦਸ਼ਾਹ ਬਣ ਗਏ। ਮੰਤਰਾਂ ਦੇ ਵਿੱਚ ਗੁਰਮੁਖ ਪਿਆਰੇ ਉਹ ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਇਹ ਜਿਹੜੇ ਬੰਗਾਲ ਦੇ ਲੋਕ ਸਨ, ਕਈ ਤਰ੍ਹਾਂ ਦੇ ਮੰਤਰ ਜਾਦੂ ਟੂਣੇ ਜਾਣਦੇ ਸਨ। ਹੁਣ ਵੇਖੋ ਕਿਵੇਂ ਮੰਤਰ ਜੰਤਰ ਚਲਾਉਂਦੇ ਨੇ, ਬੰਗਾਲ ਦਾ ਰਾਜਾ ਕਿਵੇਂ ਜਨਾਨੀਆਂ ਨੂੰ ਭੇਜਦਾ, ਕਿਵੇਂ ਉਹ ਜਾਦੂ ਕਰਦੀਆਂ, ਨਦੀ ਦਾ ਪਾਣੀ ਉਲਟਾਉਂਦੀਆਂ, ਰੁੱਖਾਂ ਤੇ ਚੜ ਕੇ ਆਉਂਦੀਆਂ, ਰੁੱਖਾਂ ਨੂੰ ਭਜਾ ਕੇ ਲਿਆਉਂਦੀਆਂ, ਤੇ ਕਿਵੇਂ ਗਰੀਬ ਨਵਾਜ ਕਿਰਪਾ ਕਰਦੇ ਨੇ। ਇਹ ਸਾਰਾ ਕੁਝ ਕੱਲ ਨੂੰ ਸਰਵਣ ਕਰਿਓ। ਅੱਜ ਇੰਨੀਆਂ ਬੇਨਤੀਆਂ ਕਰਦਾ, ਪ੍ਰਾਰਥਨਾ ਕਰਦਾ, ਮੈਂ ਖਿਮਾ ਦਾ ਜਾਚਕ ਹਾਂ। ਸਭ ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਨਾਨਕ ਦੀ ਜੋਤ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚੌਰ ਤਖਤ ਦੇ ਮਾਲਕ, ਸ੍ਰਿਸ਼ਟੀ ਦੇ ਰਹਿਬਰ, ਧਰਮ ਦੀ ਤੁਜਾ, ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਮੁਜੱਸਮੇ, ਦਇਆ ਦੇ ਸਾਗਰ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਆਪਾਂ ਇਕੱਤਰ ਹੋ ਕੇ ਇੰਨਾ ਕੁ ਸਮਾਂ ਆਪਣਾ ਸਫਲਾ ਕਰ ਲਿਆ। ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।